ਸਤਨਾਮ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀ ਆਏ, ਅਹਿਨਸ ਸਹਿਜ ਸੁਭਾਏ, ਦਰਸਨ ਪਰਸਿਆਏ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝੱਟੀਆ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਆਏ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੋ, ਜਿਸ ਪਾਸ ਬੈਠਿਆ ਸੋਹੀ ਆਏ, ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲੈ ਰਲਾਏ। ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ, ਸਾਚਾ ਸ਼ਬਦ ਵਿਚਾਰ। ਭੌਜਲ ਪਾਰ ਉਤਾਰਿਆਂ ਭਾਈ, ਸਤਿਗੁਰ ਬੇੜਾ ਚਾੜ। ਮਨੂਰਾਏ ਤੇ ਕੰਚਨ ਭੈ ਭਾਈ, ਗੁਰ ਪਾਰਸ ਮੇਲ ਮਿਲਾਏ। ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ। ਹਉ ਵਾਰੀ ਹਉ ਵਾਰਣੈ ਭਾਈ, ਸਤਿਗੁਰ ਕਉ ਸਦ ਬਲਿਹਾਰੈ ਜਾਓ। ਨਾਮ ਨਿਧਾਨ ਜਿਨ ਦਿੱਤਾ ਭਾਈ, ਗੁਰਮਤ ਸਹਿਜ ਸੁਮਾਓ। ਗੁਰ ਬਿਨ ਸਹਿਜ ਨਾ ਉਪਜਾਇ ਭਾਈ, ਪੂਛਾ ਹੋ ਗਿਆਨੀਆਂ ਜਾਏ। ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿਚਾਹ ਆਪ ਗਵਾਏ। ਗੁਰਮਤੀ ਭਉ ਉਪਜੈ ਭਾਈ, ਭਉ ਕਰਨੀ ਸੱਚ ਸਾਰ। ਪ੍ਰੇਮ ਪਦਾਰਥ ਪਾਈਐ ਭਾਈ, ਸੱਚ ਨਾਮ ਆਧਾਰ। ਜੋ ਸਤਿਗੁਰ ਸੇਵਾ ਹੈ ਆਪਣਾ ਭਾਈ, ਤਿਨ ਕੈ ਹਉ ਲਾਗੋਂ ਪਾਏ। ਜਨਮ ਸਵਾਰੀ ਆਪਣਾ ਭਾਈ, ਕੁਲ ਪੀ ਲਈ ਬਖਸਾਏ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨਾ ਲਾਗੈ ਕੋਏ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨਾ ਲਾਗੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ, ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਰੂਪ ਜੋ ਇਲਾਹੀ ਬਾਣੀ ਦੇ ਸ਼ਬਦ ਦੀ ਬਖਸ਼ਿਸ਼ ਕੀਤੀ ਹੈ, ਇਹ ਅੰਮ੍ਰਿਤ ਬਚਨ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਅਸ਼ਟਪਦੀ ਰੂਪ ਵਿੱਚ ਉਚਾਰਨ ਕੀਤੇ ਗਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੋਰਠ ਹੈ, ਜਿਸ ਵਿੱਚ ਇਹ ਅਮੋਲਕ ਬਚਨ ਦਰਜ ਨੇ। ਇਸ ਸਾਰੀ ਅਸ਼ਟਪਦੀ ਦਾ ਸਮੁੱਚਾ ਭਾਵ ਇਹ ਹੈ ਕਿ ਜੋ ਵੀ ਇਨਸਾਨ ਭਾਵਨਾ ਨਾਲ ਸਮਰੱਥ ਸਤਿਗੁਰੂ ਦੀ ਸੇਵਾ ਕਰੇ ਤੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੇ ਤੇ ਨਾਮ ਵਿੱਚ ਇਤਨੀ ਬਰਕਤ ਹੈ ਕਿ ਕਰੋੜਾਂ ਅਪਰਾਧ ਕਰਨ ਵਾਲੇ ਤੇ ਕਰੋੜਾਂ ਹੀ ਜਨਮਾਂ ਦੇ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਮਰੱਥ ਸਤਿਗੁਰੂ ਦੀ ਕੀਤੀ ਹੋਈ ਸੇਵਾ ਪ੍ਰਭੂ ਦੇ ਦਰ ਤੇ ਬਖਸ਼ਵਾ ਦਿੰਦੀ ਹੈ। ਆਓ ਇਸ ਪਾਵਨ ਪਵਿੱਤਰ ਅਮੋਲਕ ਅੰਮ੍ਰਿਤ ਬਚਨ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਜਿਤਨੇ ਵੀ ਗੁਰੂ ਚਰਨਾਂ ਦੇ ਵਿੱਚ ਉਪਸਥਿਤ ਹੋਏ ਹੋ, ਆਪ ਜੀ ਬਖਸ਼ੋ ਆਸੀਸ, ਗੁਰੂ ਰਾਮਦਾਸ ਸਤਿਗੁਰੂ ਕਰਨ ਬਖਸ਼ਿਸ਼, ਸਾਡੇ ਅੰਦਰ ਨੂੰ ਕਹਿਣ ਔਰ ਸੁਣਨ ਲੱਗਿਆਂ ਟਿਕਾ ਦੀ ਦਾਤ ਬਖਸ਼ ਦੇ। ਕਰੋ ਕਿਰਪਾ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ ਦੁਤੁਕੀ ਨਿਗੁਣਿਆ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ।
ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਇਹ ਬਖਸ਼ਿਸ਼ ਕਰਦੇ ਨੇ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਜਿਨ੍ਹਾਂ ਇਨਸਾਨਾਂ ਦੇ ਅੰਦਰ ਕੋਈ ਵੀ ਗੁਣ ਨਹੀਂ, ਨਿਗੁਣੇ ਨੇ, ਜਿਨ੍ਹਾਂ ਦੀ ਸਮਾਜ ਵਿੱਚ, ਸੰਸਾਰ ਵਿੱਚ ਕਿਸੇ ਵੀ ਜਗ੍ਹਾ 'ਤੇ ਕੋਈ ਕੀਮਤ ਨਹੀਂ, ਅਤੇ ਸਾਰਾ ਜੀਵਨ ਉਹਨਾਂ ਨੇ ਅਪਰਾਧ ਕੀਤੇ, ਪਾਪ ਕੀਤੇ, ਹਜ਼ੂਰ ਫਰਮਾ ਰਹੇ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਆਪ ਹੀ ਕਿਰਪਾ ਕਰਦੇ ਨੇ। ਇਹੋ ਜਿਹੇ ਔਗਣ ਵਾਰਿਆਂ ਨੂੰ, ਇਹੋ ਜਿਹੇ ਗੁਨਾਹਾਂ ਨਾਲ ਭਰਿਆਂ ਹੋਇਆਂ ਨੂੰ ਬਖਸ਼ ਦਿੰਦਾ ਹੈ ਪਰਮਾਤਮਾ। ਪਰ ਵਸੀਲਾ ਕਿਹੜਾ ਹੈ ਬਖਸ਼ਣ ਦਾ, ਕਿਵੇਂ ਬਖਸ਼ੇ ਜਾਂਦੇ ਨੇ? ਅਤੇ ਗੁਰੂ ਅਮਰਦਾਸ ਮਿਹਰ ਕਰ ਰਹੇ ਨੇ ਕਿ ਪੂਰੇ ਸਤਿਗੁਰੂ ਦੀ ਸੇਵਾ ਵਿੱਚ ਆਪ ਪਰਮੇਸ਼ਵਰ ਉਹਨਾਂ ਨੂੰ ਲਾ ਦਿੰਦੇ ਨੇ, ਅਤੇ ਗੁਰੂ ਦੀ ਸੇਵਾ ਵਿੱਚ ਲੱਗੇ ਹੋਏ ਨਿਗੁਣੇ ਬੰਦੇ ਵੀ ਬਖਸ਼ੇ ਜਾਂਦੇ ਹਨ।
ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ।
ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰੂ ਦੀ ਸੇਵਾ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਪਰ ਇਸ ਗੱਲ ਦੀ ਵੀ ਸਮਝ ਤਾਂ ਪਈ ਕਿ ਜਿਸ ਦਿਨ ਗੁਰੂ ਦੀ ਸੇਵਾ ਕਰਦਿਆਂ ਜਗਿਆਸੂ ਦਾ ਮਨ ਪਰਮਾਤਮਾ ਜੀ ਦੇ ਨਾਮ ਵਿੱਚ ਜੁੜ ਗਿਆ, ਉਸ ਦਾ ਚਿੱਤ ਰਾਮ ਨਾਮ ਵੀ ਜੁੜਿਆ, ਅਤੇ ਜਿਨ੍ਹਾਂ ਦੇ ਚਿੱਤ ਪਰਿਪੂਰਨ ਪਰਮਾਤਮਾ ਜੀ ਦੇ ਵਿੱਚ ਜੁੜ ਗਏ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਸਤਿਗੁਰੂ ਕੀ ਸੇਵਾ ਤੋਂ ਉੱਤਮ ਹੋਰ ਕੋਈ ਦਾਤ ਨਹੀਂ। ਸਾਰੀ ਅਸ਼ਟਪਦੀ ਦਾ ਵਿਚਾਰ ਦਾ ਧੁਰਾ ਆਪਾਂ ਆਰੰਭ ਵਾਲੀਆਂ ਇਹ ਪਾਵਨ ਪਵਿੱਤਰ ਦੋ ਤੁਕਾਂ ਰੱਖੀਆਂ ਨੇ, ਕਿਉਂਕਿ ਇਸ ਅਸ਼ਟਪਦੀ ਦਾ ਸਰਲੇਖ ਵੀ ਹੈ ਕਿ ਦੋ ਤੁਕੀ। ਇਹਦਾ ਭਾਵ ਇਹ ਹੈ ਕਿ ਜਿਤਨੇ ਵੀ ਇਸ ਅਸ਼ਟਪਦੀ ਦੇ ਅੰਦਰ ਪਦੇ ਆਉਣਗੇ, ਹਰ ਇੱਕ ਪਦੇ ਦੀਆਂ ਦੋ ਦੋ ਤੁਕਾਂ ਨੇ। ਹਜ਼ੂਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਇਸ ਸ਼ਬਦ ਦੇ ਨਾਲ ਇਤਿਹਾਸ ਦੀ ਇੱਕ ਬਹੁਤ ਅਹਿਮ ਘਟਨਾ ਅਤੇ ਇਸ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹਰਿਮੰਦਰ ਸਾਹਿਬ ਵਿੱਚ ਵਾਪਰੀ ਹੋਈ ਉਹ ਘਟਨਾ ਇਸ ਸ਼ਬਦ ਨਾਲ ਸੰਬੰਧਿਤ ਹੈ। ਇਹ ਭਾਵਾਂ ਵਿਚਾਰ ਦਾ ਵਿਸ਼ਾ ਨਹੀਂ ਹੋਵੇਗਾ ਜੋ ਮੈਂ ਬੇਨਤੀ ਕਰਨ ਲੱਗਾ ਹਾਂ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸ਼ਬਦ ਐਸੇ ਨੇ ਕਿ ਜਿਨ੍ਹਾਂ ਦੇ ਨਾਲ ਸਾਡਾ ਇਤਿਹਾਸ ਬਹੁਤ ਜੁੜਿਆ ਹੈ। ਉਹਨਾਂ ਸ਼ਬਦਾਂ ਵਿੱਚੋਂ ਜਦੋਂ ਹਜ਼ੂਰ ਨੇ ਉਹ ਸ਼ਬਦ ਉਚਾਰਨ ਕੀਤੇ ਉਸ ਵੇਲੇ ਦਾ ਵਰਤਮਾਨ ਇਤਿਹਾਸ ਵੀ ਸੀ, ਅਤੇ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸੇ ਨੇ ਕਿ ਜਿਹੜੇ ਬਾਅਦ ਵਿੱਚ ਵਾਪਰੇ ਉਹ ਇਤਿਹਾਸ ਨਾਲ ਸੰਬੰਧਿਤ ਨੇ। ਸ਼ਬਦ ਭਾਵੇਂ ਪਹਿਲਾਂ ਉਚਾਰਨ ਕੀਤਾ ਪਰ ਸਿੱਖ ਇਤਿਹਾਸ ਦੀਆਂ, ਗੁਰੂ ਇਤਿਹਾਸ ਦੀਆਂ ਕੁਝ ਘਟਨਾਵਾਂ ਉਹਨਾਂ ਪਵਿੱਤਰ ਸ਼ਬਦਾਂ ਦੇ ਨਾਲ ਸੰਬੰਧਿਤ ਨੇ। ਜਿਵੇਂ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਮ ਪ੍ਰਕਾਸ਼ ਦੀ ਗੱਲ ਕਰਨੇ ਹਾਂ ਤੇ ਸਾਡਾ ਧਿਆਨ ਇੱਕੋ ਦਮ ਜਾਏਗਾ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਲਏ ਹੋਏ ਪਹਿਲੇ ਵਾਕ ਦਾ, ਪਹਿਲੇ ਹੁਕਮ ਦਾ। ਤੇ ਗੁਰੂ ਅਰਜੁਨ ਸਾਹਿਬ ਨੇ ਉੱਤੇ ਸ਼ਬਦ ਵਰਤਿਆ ਸੀ, ਆਵਾਜ਼ਾਂ ਇਤਿਹਾਸ ਦੇ ਸ਼ਬਦ ਨੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਪਹਿਲੇ ਪ੍ਰਕਾਸ਼ ਵੇਲੇ, ਲਿਖੋ ਆਵਾਜ਼। ਆਵਾਜ਼ ਦਾ ਅਰਥ ਹੈ ਹੁਕਮ ਲਵੋ, ਗੁਰੂ ਗ੍ਰੰਥ ਸਾਹਿਬ ਦਾ ਵਾਕ ਲਵੋ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੇ ਸਭ ਪੰਥ। ਸੰਤੋਖ ਸਿੰਘ ਭਾਈ ਸਾਹਿਬ ਲਿਖਦੇ ਨੇ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾਂ, ਸੁਖੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਭਾਵਾਂ ਇਹ ਸ਼ਬਦ ਹਜ਼ੂਰ ਨੇ ਪਹਿਲਾਂ ਉਚਾਰਨ ਕੀਤਾ ਹੈ, ਪਰ ਗੁਰੂ ਇਤਿਹਾਸ ਨਾਲ ਇਹ ਸ਼ਬਦ ਸਦੀਵ ਕਾਲ ਲਈ ਜੁੜ ਗਿਆ ਕਿ ਜਦੋਂ ਹਜ਼ੂਰ ਨੇ ਪਹਿਲਾਂ ਪ੍ਰਕਾਸ਼ ਕੀਤਾ ਤੇ ਹੁਕਮ ਰੂਪ ਵਿੱਚ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਇਆ। ਸਿਰਫ ਦੋ ਚਾਰ ਪ੍ਰਮਾਣ ਦੇ ਕੇ ਇਸ ਸ਼ਬਦ ਨਾਲ ਸੰਬੰਧਿਤ ਇੱਕ ਇਤਿਹਾਸਕ ਘਟਨਾ ਆਪ ਨਾਲ ਸਾਂਝੀ ਕਰਨੀ ਅਤਿ ਲਾਜ਼ਮੀ ਸੀ। ਉਸ ਤੋਂ ਬਾਅਦ ਅਸੀਂ ਬਾਣੀ ਵਿੱਚ ਕੁਝ ਸ਼ਬਦ ਪੜ੍ਹਦੇ ਹਾਂ ਜਿਹੜੇ ਇਤਿਹਾਸਕ ਵਿਅਕਤੀਆਂ ਨਾਲ ਸੰਬੰਧਿਤ ਨੇ, ਪਰ ਸ਼ਬਦਾਂ ਵਿੱਚੋਂ ਸਾਨੂੰ ਉਪਦੇਸ਼ ਰੂਹਾਨੀਅਤ ਦਾ ਮਿਲਦਾ ਹੈ। ਬਿਲਾਵਲ ਰਾਗ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਕਿ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੁਵਾ ਨਾਪਾਕ। ਇਹ ਸ਼ਬਦ ਹਜ਼ੂਰ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਸੁਲਹੀ ਪਿਰਥੀਏ ਦੇ ਪਾਏ ਹੋਏ ਆਵੇ ਇੱਟਾਂ ਦੇ ਭੱਠਿਆਂ ਵਿੱਚ ਡਿੱਗਿਆ ਤੇ ਉਸ ਨੂੰ ਅੱਗ ਨੇ ਭਸਮ ਕਰ ਦਿੱਤਾ। ਉਹਦੀ ਮੌਤ ਵੇਲੇ ਹਜ਼ੂਰ ਨੇ ਪਰਮਾਤਮਾ ਦੀ ਇਸ ਅਸਚਰਜ ਖੇਡ ਦੇ ਵਿੱਚ ਸ਼ਬਦ ਉਚਾਰਨ ਕੀਤਾ। ਉਸ ਤੋਂ ਇਲਾਵਾ ਅਸੀਂ ਗੁਰੂ ਅਰਜਨ ਸਾਹਿਬ ਦੇ ਸ਼ਬਦ ਪੜ੍ਹਦੇ ਹਾਂ ਕਿ ਸ਼ੀਤਲਾ ਤੇ ਰੱਖਿਆ ਬੇਖਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਉਹ ਘਟਨਾ ਕਿ ਜਦੋਂ ਤਨ ਦੇ ਉੱਪਰ ਚੇਚਕ ਹੈ ਤੇ ਹਜ਼ੂਰ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੰਦਰੁਸਤੀ ਵੇਲੇ। ਇਸੇ ਤਰ੍ਹਾਂ ਜਿਹੜੇ ਬਾਬਰ ਬਾਣੀ ਨਾਲ ਸੰਬੰਧਿਤ ਚਾਰ ਸ਼ਬਦ ਨੇ, ਭਾਵੇਂ ਵਿੱਚ ਉਹਨਾਂ ਵਿੱਚ ਉਸ ਵਕਤ ਦੀਆਂ ਘਟਨਾਵਾਂ, ਉਸ ਵੇਲੇ ਦੀ ਕਤਲੋ ਗਾਰਤ, ਉਸ ਵੇਲੇ ਦੇ ਜ਼ੁਲਮ ਦੀ ਦਾਸਤਾਨ, ਤੇ ਇੱਥੋਂ ਤੱਕ ਕਿ ਉਸ ਵੇਲੇ ਦੇ ਲੋਕ ਜਿਹੜੇ ਐਸ਼ੋ ਇਸ਼ਰਤ ਵਿੱਚ ਫਸੇ ਸਨ, ਪਰਮਾਤਮਾ ਨੂੰ ਭੁੱਲ ਗਏ, ਉਹਨਾਂ ਦੇ ਵਿਅਕਤੀਗਤ ਜੀਵਨ ਨੂੰ ਦੇਖ ਕੇ ਵੀ ਬਾਣੀ ਉਚਾਰਨ ਕੀਤੀ ਗਈ। ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਿਸ ਵੇਲੇ ਖਮਲਾ ਹੋ ਜਾਂਦਾ, ਲੋਕ ਕੁਰਲਾਉਂਦੇ ਨੇ, ਫਿਰ ਸਤਿਗੁਰੂ ਸ਼ਬਦ ਉਚਾਰਦੇ ਨੇ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ। ਸ਼ਬਦ ਉਚਾਰਦੇ ਨੇ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਬਾਣੀ ਵਿੱਚ ਅਨੇਕਾਂ ਸ਼ਬਦ ਐਸੇ ਨੇ ਜਿਹੜੇ ਇਤਿਹਾਸਕ ਘਟਨਾਵਾਂ ਦੀ ਸਾਨੂੰ ਜਾਣਕਾਰੀ ਦਿੰਦੇ ਨੇ, ਪਰ ਇਤਿਹਾਸਕ ਤੱਥ ਬਿਆਨਣ ਦੇ ਨਾਲ ਨਾਲ ਉਹ ਸ਼ਬਦ ਸਾਨੂੰ ਪਰਮਾਤਮਾ ਦੇ ਨਾਲ ਜੋੜਦੇ। ਇਹ ਕਿਉਂ ਮੈਂ ਆਰੰਭ ਵਿੱਚ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਅਸ਼ਟਪਦੀ, ਜਿਸ ਵੇਲੇ ਅਜੇ ਸ਼੍ਰੋਮਣੀ ਕਮੇਟੀ ਖੋਂਦ ਵਿੱਚ ਨਹੀਂ ਸੀ ਆਈ, ਆਪ ਸਭ ਨੂੰ ਪਤਾ ਹੈ ਕਿ ਇਸ ਅਸਥਾਨ 'ਤੇ ਪੁਜਾਰੀ ਲੋਕ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਦੇ ਉੱਪਰ ਕਾਬਜ਼ ਸਨ। 12 ਅਕਤੂਬਰ 1920 ਦੀ ਇੱਕ ਘਟਨਾ ਹੈ। ਮੈਂ ਆਰੰਭ ਵਿੱਚ ਬੇਨਤੀ ਕੀਤੀ ਇਹਦੇ ਸ਼ਬਦ ਅਰਥ ਕੁਛ ਹੋਰ ਹੋਣਗੇ, ਪਰ ਇਹ ਅਤ ਜ਼ਰੂਰੀ ਸੀ ਇਹ ਦੱਸਣਾ। ਇਸ ਸ਼ਬਦ ਨਾਲ ਇਸ ਅਸਥਾਨ ਦੇ ਇਤਿਹਾਸਕ ਇੱਕ ਘਟਨਾ ਜੁੜੀ ਹੈ। 12 ਅਕਤੂਬਰ 1920 ਨੂੰ ਕੁਛ ਗੁਰੂ ਕੇ ਸਿੱਖ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਦਰਬਾਰ ਸਾਹਿਬ ਆਏ। ਉਹਨਾਂ ਵਿੱਚੋਂ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਸਨ, ਜਿਨ੍ਹਾਂ ਨੇ ਖਾਲਸਾ ਬਿਰਾਦਰੀ ਦੇ ਨਾਮ 'ਤੇ ਇੱਕ ਜਥੇਬੰਦੀ ਬਣਾਈ ਸੀ। ਜਦੋਂ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਉਹ ਆਏ ਨੇ, ਤੇ ਉਸ ਵੇਲੇ ਪੁਜਾਰੀਆਂ ਨੇ ਉਹਨਾਂ ਨੂੰ ਇਹ ਸ਼ਬਦ ਕਹੇ ਕਿ ਤੁਹਾਡੇ ਕੜਾ ਪ੍ਰਸ਼ਾਦ ਦੀ ਅਰਦਾਸ ਕਰਾਉਣ ਦਾ ਇੱਕ ਵੇਲਾ ਮੁਕਰਰ ਹੈ, ਇਸ ਵੇਲੇ ਤੁਹਾਡੀ ਕੜਾ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਨਹੀਂ ਹੋ ਸਕਦੀ। ਉਸ ਦਾ ਕਾਰਨ ਸੀ ਕਿ ਗੁਰੂ ਜੀ ਨੇ ਇਹ ਨਹੀਂ ਸੀ ਮਰਿਆਦਾ ਬਣਾਈ ਕਿ ਮਾਨਵਤਾ ਦੇ ਵਿੱਚ ਵੰਡੀਆਂ ਪਾਓ। ਪੁਜਾਰੀ ਬ੍ਰਾਹਮਣਵਾਦ ਦੇ ਪ੍ਰਭਾਵ ਥੱਲੇ ਸਨ ਤੇ ਉਹਨਾਂ ਨੇ ਉੱਚੀ ਨੀਵੀਂ ਜ਼ਾਤ ਦਾ ਵਿਤਕਰਾ ਬਣਾ ਕੇ ਜਿਹੜੇ ਨੀਵੀਆਂ ਜ਼ਾਤਾਂ ਨਾਲ ਸੰਬੰਧਿਤ ਸਨ ਉਹਨਾਂ ਦੀ ਅਰਦਾਸ, ਉਹਨਾਂ ਦੀ ਦੇਗ, ਉਹਨਾਂ ਦੇ ਪ੍ਰਸ਼ਾਦ ਕਰਾਉਣ ਦਾ ਵੇਲਾ ਵੀ ਮੁਕਰਰ ਕਰ ਦਿੱਤਾ। ਉਸ ਵੇਲੇ ਉਹਨਾਂ ਗੁਰਸਿੱਖਾਂ ਨੇ ਕਿਹਾ ਕਿ ਅਸੀਂ ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਾਉਣ ਆਏ ਹਾਂ, ਕਦੀ ਵੀ ਕੋਈ ਆ ਸਕਦਾ, ਪਰ ਪੁਜਾਰੀ ਮੰਨੇ ਨਹੀਂ। ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਥੋੜ੍ਹੀ ਜਿਹੀ ਉੱਚੀ ਆਵਾਜ਼ ਵਿੱਚ ਬੋਲਬਾਲਾ ਹੋਇਆ ਤੇ ਸਿਆਣੇ ਸੱਜਣਾਂ ਨੇ ਵਿੱਚ ਪੈ ਕੇ ਇਹ ਸ਼ਬਦ ਕਹੇ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਨੂੰ ਅਸੀਂ ਜ਼ਾਹਰਾ ਗੁਰੂ ਮੰਨਦੇ ਹਾਂ, ਗੁਰੂ ਦੇ ਇੱਕ ਇੱਕ ਸ਼ਬਦ ਤੇ ਪੂਰਨ ਭਰੋਸਾ, ਯਕੀਨ ਤੇ ਵਿਸ਼ਵਾਸ ਜਿਤਾਉਂਦੇ ਹਾਂ, ਫਿਰ ਆਪਾਂ ਆਪਣੇ ਵਿਚਾਰ ਰੱਖਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਪੁੱਛ ਲਈਏ ਕਿ ਸੱਚੇ ਪਾਤਸ਼ਾਹ ਕਿ ਜਿਹੜੇ ਇਹ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਏ ਨੇ, ਕਿ ਇਹਨਾਂ ਨੂੰ ਤੁਸੀਂ ਆਪਣੇ ਚਰਨਾਂ ਵਿੱਚ ਰਲਾ ਲਿਆ ਹੈ? ਕਿ ਇਹਨਾਂ ਦੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੋ ਸਕੇਗੀ? ਉਸ ਵੇਲੇ ਗੁਰਮੁਖੋ ਅਰਦਾਸ ਕੀਤੀ ਗਈ। ਅਰਦਾਸ ਦੇ ਸ਼ਬਦ ਬੜੇ ਭਾਵ ਪੂਰਤ ਸਨ। ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਕਿ ਇਸ ਵੇਲੇ ਇਸ ਦੁਬਧਾ ਖੜੀ ਕੀਤੀ ਗਈ ਹੈ। ਇਹ ਕਹਿ ਰਹੇ ਨੇ ਪੁਜਾਰੀ ਕਿ ਇਹਨਾਂ ਦੇ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਪ੍ਰਵਾਨ ਕਰਾਈ ਜਾ ਸਕਦੀ, ਕਿਉਂਕਿ ਇਹ ਛੂਤ ਜਾਤੀ ਵਿੱਚੋਂ ਨੇ। ਤੁਸੀਂ ਗੁਰੂ ਰਾਮਦਾਸ ਜੀ ਆਪ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਨਿਰਣਾ ਕਰੋ, ਇਹ ਕੜਾਹ ਪ੍ਰਸ਼ਾਦ ਦੀ ਦੇਗ ਇਹ ਭਾਵਨਾ ਵਾਲੇ ਸਿੱਖਾਂ ਦੀ ਪ੍ਰਵਾਨ ਹੋ ਸਕਦੀ? ਉਸ ਵੇਲੇ ਗੁਰੂ ਕੇ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਅੱਜ ਦੀ ਇਹ ਅਸ਼ਟਪਦੀ ਸੀ। ਜਦੋਂ ਇਹ ਹੁਕਮ ਲਿਆ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਗੁਣਹੀਣ ਹਮ ਅਪਰਾਧੀ। ਜਦੋਂ ਇਹ ਸ਼ਬਦ ਆਏ ਕਿ ਸਮਰੱਥ ਗੁਰੂ ਤਾਂ ਔਗਣਾਂ ਨਾਲ ਭਰਿਆ ਹੋਇਆਂ ਨੂੰ ਵੀ ਆਪਣੇ ਵਿੱਚ ਰਲਾ ਲੈਂਦੇ ਨੇ, ਗੁਰੂ ਤਾਂ ਨਿਗੁਣਿਆਂ ਨੂੰ ਵੀ ਆਪਣੇ ਸੀਨੇ ਨਾਲ ਲਾਉਂਦੇ ਨੇ, ਇੰਨੇ ਸ਼ਬਦ ਇਹ ਪਵਿੱਤਰ ਅਸ਼ਟਪਦੀ ਸੁਣਦੀ ਦੇਰ ਸੀ, ਸਾਰੀ ਸੰਗਤ ਦੇ ਨੇਤਰ ਜਲ ਨਾਲ ਪੂਰਤ ਹੋ ਗਏ। ਇਸ ਹੁਕਮਨਾਮੇ ਤੋਂ ਬਾਅਦ ਪੁਜਾਰੀਆਂ ਨੂੰ ਹਰਿਮੰਦਰ ਸਾਹਿਬ ਦੀ ਸੇਵਾ ਛੱਡਣੀ ਪੈ ਗਈ ਸੀ। ਤਾਂ ਮੈਂ ਬੇਨਤੀ ਕੀਤੀ, ਇਹ ਪਵਿੱਤਰ ਅਸ਼ਟਪਦੀ ਸ਼੍ਰੋਮਣੀ ਕਮੇਟੀ ਦੀ ਆਰੰਭਤਾ ਵੇਲੇ, ਭਾਵਾਂ ਉਹ ਨਵੰਬਰ ਵਿੱਚ ਬਣਦੀ, ਪਰ ਹਰਿਮੰਦਰ ਸਾਹਿਬ ਦੀ ਸੇਵਾ ਆਮ ਸਿੱਖਾਂ ਦੇ ਖੱਤ ਵਿੱਚ ਜਦੋਂ ਆਈ ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਇਸ ਅਸ਼ਟਪਦੀ ਨੇ ਸਿੱਖ ਜਗਤ ਦੀ ਤੇ ਸਿੱਖ ਸੰਗਤ ਦੀ ਰਾਹਨੁਮਾਈ ਕੀਤੀ ਸੀ। ਇਹ ਇੱਕ ਇਤਿਹਾਸਿਕ ਤੱਤ ਹੈ, ਪਰ ਜੋ ਇਸ ਸ਼ਬਦ ਦੇ ਤੱਤ ਭਾਵ ਨੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਜਿਹੜੇ ਬੰਦੇ ਔਗਣਾਂ ਨਾਲ ਭਰੇ ਨੇ, ਗੁਨਾਹਾਂ ਨਾਲ ਭਰੇ ਨੇ, ਮੇਰਾ ਪਰਮਾਤਮਾ ਕਿਰਪਾ ਕਰਕੇ ਸਮਰੱਥ ਸਤਿਗੁਰੂ ਨਾਲ ਮਿਲਾ ਕੇ ਤੇ ਆਪਣੇ ਗੁਰੂ ਦੀ ਸੇਵਾ ਵਿੱਚ ਜੋੜ ਕੇ ਇਹਨਾਂ ਔਗਣਾਂ ਨਾਲ ਭਰਿਆ ਹੋਇਆ ਨੂੰ ਵੀ ਬਖਸ਼ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ ਕਿ ਇੱਥੇ ਅਪਰਾਧੀ ਨੂੰ ਧੱਕੇ ਮਾਰ ਕੇ ਬਾਹਰ ਨਹੀਂ ਕੱਢਿਆ ਜਾਂਦਾ, ਇੱਥੇ ਔਗਣਾਂ ਨਾਲ ਭਰੇ ਹੋਏ ਨੂੰ ਦੁਰਕਾਰਿਆ ਨਹੀਂ ਜਾਂਦਾ, ਇੱਥੇ ਗੁਨਾਹ ਕਰਨ ਵਾਲੇ ਤੋਂ ਨਫ਼ਰਤ ਨਹੀਂ ਕੀਤੀ ਜਾਂਦੀ। ਜੇਕਰ ਔਗਣਾਂ ਨਾਲ ਭਰਿਆ, ਗੁਨਾਹਾਂ ਨਾਲ ਭਰਿਆ ਵੀ ਗੁਰੂ ਕੀ ਸੇਵਾ ਵਿੱਚ ਆ ਜਾਏ ਤੇ ਸਮਰੱਥ ਸਤਿਗੁਰੂ ਇਹੋ ਜਿਹੇ ਪਾਪੀਆਂ ਨੂੰ ਵੀ ਤਾਰ ਦਿੰਦੇ। ਅਸੀਂ ਆਓ ਬਾਣੀ 'ਚੋਂ ਦਰਸ਼ਨ ਕਰਨੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਸਾਡੇ ਅੰਦਰ ਦੀ ਅਗਵਾਈ ਕਰਨਗੇ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਸ਼ਲੋਕ ਸਹਿਸਕ੍ਰਿਤੀ ਵਿੱਚ ਦਾਤਾਰ ਜੀ ਨੇ ਇੱਕ ਬਖਸ਼ਿਸ਼ ਭਰਿਆ ਬਚਨ ਸਾਨੂੰ ਦਿੱਤਾ ਹੈ। ਕਹਿੰਦੇ ਨੇ, ਕਿਹੜੀ ਦਾਤ ਹੈ ਜਿਹੜੀ ਸਮਰੱਥ ਸਤਿਗੁਰੂ ਦੀ ਸੇਵਾ ਵਿੱਚੋਂ ਨਹੀਂ ਪ੍ਰਾਪਤ ਹੋ ਸਕਦੀ? ਸੱਚੇ ਪਾਤਸ਼ਾਹ, ਕਿਹੜੀਆਂ ਕਿਹੜੀਆਂ ਬਖਸ਼ਾਂ ਨੇ ਜਿਹੜੀਆਂ ਸੇਵਾ ਦੇ ਵਿੱਚੋਂ ਮਿਲਦੀਆਂ ਨੇ? ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਫੁਰਮਾਇਆ ਕਿ ਕਈ ਵਾਰੀ ਆਪਣੇ ਤਾਕਤ ਦੇ ਜ਼ੋਰ ਨਾਲ, ਆਪਣੇ ਸੀਨੇ ਦੇ ਜ਼ੋਰ ਨਾਲ ਜੀਵਨ ਵਾਲੇ, ਕਮਾਈ ਵਾਲੇ, ਕਰਨੀ ਵਾਲੇ ਲੋਕਾਂ ਨੂੰ ਸੰਸਾਰਕ ਤੌਰ 'ਤੇ ਵੀ ਪਿੱਛੇ ਧੱਕਿਆ ਜਾਂਦਾ। ਬੇਨਤੀ ਸਮਝਿਓ ਮੇਰੀ ਕਿ ਜੀਵਨ ਦੀ ਕਦਰ ਵੀ ਕੇਵਲ ਉਹਦੀ ਨਜ਼ਰ ਵਿੱਚ ਹੈ ਜਿਹੜਾ ਆਪ ਜੀਵਨ ਕਮਾਉਣ ਤੁਰਿਆ। ਜੁਆਰੀ ਦੀ ਨਜ਼ਰ ਵਿੱਚ ਭਗਤ ਦੀ ਕੀਮਤ ਨਹੀਂ, ਜੁਆਰੀ ਦੀ ਨਜ਼ਰ ਵਿੱਚ ਕੇਵਲ ਜੁਆ ਖੇਡਣ ਵਾਲੇ ਦੀ ਹੀ ਕੀਮਤ ਹੈ। ਵਕਾਰਾਂ ਵਿੱਚ ਫਸੇ ਹੋਏ ਬੰਦੇ, ਉਹਨਾਂ ਦੇ ਸਾਹਮਣੇ ਕੋਈ ਨਿਰਮਲ ਹਿਰਦੇ ਵਾਲਾ ਆ ਜਾਏ, ਉਹ ਰੰਗਿਆਂ ਹੋਇਆਂ ਦੀ ਨਿੰਦਿਆ ਕਰਨਗੇ। ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ, ਰੰਗਿਆਂ ਦੀ ਨਿੰਦਿਆ ਕਰਨਗੇ ਅਤੇ ਵਕਾਰੀਆਂ ਬੰਦਿਆਂ ਨੂੰ ਸ਼ਾਬਾਸ਼ ਦੇਣਗੇ। ਪਰਮਾਤਮਾ ਦੀ ਕਿਰਪਾ ਨਾਲ ਜੀਵਨ ਵਾਲੇ ਦੀ ਕਦਰ ਵੀ ਉਸ ਦੀ ਨਜ਼ਰ ਵਿੱਚ ਹੈ ਜਿਹਨੂੰ ਪਰਮਾਤਮਾ ਨੇ ਆਪਣੇ ਅੰਦਰ ਦਾ ਜੀਵਨ ਬਖਸ਼ਿਆ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ, ਸਮਾਜ ਦਾ ਇੱਕ ਸੁਭਾਅ ਹੈ, ਕਈ ਵਾਰੀ ਜੀਵਨ ਕਮਾਉਣ ਵਾਲਿਆਂ ਨੂੰ ਪਿੱਛੇ ਧੱਕਿਆ ਜਾਂਦਾ ਹੈ ਅਤੇ ਚਲਾਕੀ ਚੁਸਤੀ ਅਤੇ ਅੰਦਰ ਦੇ ਪਾਪ ਕਰਨ ਵਾਲੇ ਬੰਦੇ ਉਹ ਕਈ ਵਾਰੀ ਆਗੂ ਬਣ ਖਲੋਂਦੇ। ਬੇਨਤੀ ਸਮਝਿਓ, ਪਰ ਸੇਵਾ 'ਤੇ ਭਰੋਸਾ ਰੱਖ ਕੇ ਤੁਰ ਮਣਾ ਕਿ ਬੰਦਿਆਂ ਦੇ ਹੱਥ ਤਾਂ ਤੈਨੂੰ ਪਿੱਛੇ ਧੱਕਣ ਦਾ ਯਤਨ ਕਰਨਗੇ, ਪਰ ਜਿਨ੍ਹਾਂ ਹੱਥਾਂ ਨਾਲ ਤੂੰ ਗੁਰੂ ਕੀ ਸੇਵਾ ਕਰਨਾ ਹੈ, ਜਿਹਨੂੰ ਕੋਈ ਨਹੀਂ ਜਾਣਦਾ, ਪਿੱਛੇ ਰਹਿਣ ਵਾਲਿਆਂ ਨੂੰ ਸਤਿਗੁਰੂ ਦੀ ਸੇਵਾ ਆਗੂ ਬਣਾ ਦਿੰਦੀ। ਉਹ ਮਾਨਵਤਾ ਦੀ ਅਗਵਾਈ ਕਰਦੇ ਨੇ, ਇਨਸਾਨੀਅਤ ਦੀ ਅਗਵਾਈ ਕਰਦੇ ਨੇ। ਸਤਿਗੁਰੂ ਨੇ ਦੂਸਰਾ ਬਚਨ ਕੀਤਾ, ਕਹਿਣ ਲੱਗੇ, ਜਿਸ ਬੰਦੇ ਦੀ ਕਿਤੋਂ ਵੀ ਆਸ ਨਾ ਪੂਰੀ ਹੋਵੇ, ਆਪਣੀ ਜ਼ਿੰਦਗੀ ਵਿੱਚ ਉਹ ਨਿਰਾਸ਼ ਹੋ ਚੁੱਕਾ ਹੈ, ਕਿਤੇ ਵੀ ਗਿਆ ਉਹਦੇ ਅੰਦਰ ਦਾ ਭਰੋਸਾ ਡੋਲ ਚੁੱਕਾ ਹੈ, ਆਸ ਨਹੀਂ ਪੂਰੀ ਹੋਈ, ਗੁਰੂ ਕੀ ਸੇਵਾ ਨਿਰਾਸ਼ ਰਹਿਣ ਵਾਲਿਆਂ ਦੀਆਂ ਆਸਾਂ ਪੂਰੀਆਂ ਕਰ ਦਿੰਦੀ ਹੈ। ਤੀਸਰਾ ਬਚਨ, ਜਿਸ ਇਨਸਾਨ ਦੇ ਕੋਲ ਪੇਟ ਭਰਨ ਵਾਸਤੇ ਰੋਟੀ ਨਹੀਂ, ਤਨ ਢੱਕਣ ਵਾਸਤੇ ਬਸਤਰ ਨਹੀਂ, ਰਹਿਣ ਵਾਸਤੇ ਮਕਾਨ ਨਹੀਂ, ਗੁਰੂ ਕੀ ਸੇਵਾ ਇਤਨੀ ਉੱਤਮ ਹੈ ਕਿ ਜਿਹੜੇ ਟਕੇ ਟਕੇ ਦੀ ਖਾਤਰ ਸਹਿਕਦੇ ਪਏ ਨੇ, ਗੁਰੂ ਕੀ ਸੇਵਾ ਰਹਿਮਤ ਕਰੇ ਦਾਤਾ ਅਤੇ ਉਹਨਾਂ ਨਿਰਧਨਾਂ ਨੂੰ ਧਨਵਾਨ ਬਣਾ ਦਿੰਦੀ ਹੈ। ਚੌਥਾ ਬਚਨ, ਕਿ ਜਿਹੜੇ ਬੰਦੇ ਰੋਗੀ ਨੇ, ਮੈਂ ਤਾਂ ਬੇਨਤੀ ਕਰ ਲੱਗਾ ਕਿ ਨਿਗੁਣਿਆਂ ਦੇ ਅਰਥ ਬੜੇ ਡੂੰਘੇ ਨੇ, ਉਹ ਬੰਦੇ ਜਿਨ੍ਹਾਂ ਵਿੱਚ ਇਹ ਗੁਣ ਨਹੀਂ। ਜਿਸ ਇਨਸਾਨ ਨੂੰ ਰੋਗ ਲੱਗ ਗਿਆ, ਵੈਦਾਂ ਨੇ, ਹਕੀਮਾਂ ਨੇ, ਡਾਕਟਰਾਂ ਨੇ ਇਹ ਜਵਾਬ ਦੇ ਦਿੱਤਾ ਵੀ ਤੇਰਾ ਇਲਾਜ ਕੋਈ ਨਹੀਂ, ਤੇਰੀ ਦਵਾਈ ਕੋਈ ਨਹੀਂ, ਕਿਤੇ ਵੀ ਚਲਾ ਜਾਹੀ ਇਸ ਦਾ ਇਲਾਜ ਤੇਰਾ ਨਹੀਂ ਹੋ ਸਕੇਗਾ। ਪਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਤੂੰ ਗੁਰੂ ਕੇ ਚਰਨਾਂ ਵਿੱਚ ਆਈ, ਸੇਵਾ ਵਿੱਚ ਇਤਨੀ ਸਮਰੱਥਾ ਹੈ, ਇੱਥੇ ਉਹ ਰੋਗੀ ਜਿਨ੍ਹਾਂ ਦਾ ਕਿਤੇ ਵੀ ਇਲਾਜ ਨਹੀਂ ਹੁੰਦਾ, ਗੁਰੂ ਕੀ ਸੇਵਾ ਉਹਨਾਂ ਨੂੰ ਵੀ ਅਰੋਗਤਾ ਦੇ ਦਿੰਦੀ। ਚੌਥੀ ਬਖਸ਼ਿਸ਼ ਇਹ। ਉਸ ਤੋਂ ਅੱਗੇ ਪੰਜਵੀਂ, ਧਿਆਨ ਦਿਆ ਜੇ ਇਹ ਚਾਰ ਗੱਲਾਂ ਨੇ ਸਰੀਰਕ ਤੌਰ 'ਤੇ ਜੁੜੇ ਕੋਈ ਸੁੱਖ ਨਾਲ, ਕਿ ਪਿੱਛੇ ਰਹਿਣ ਵਾਲੇ ਆਗੂ ਬਣ ਜਾਂਦੇ ਨੇ, ਨਿਰਆਸਿਆਂ ਦੀ ਆਸ ਪੂਰੀ ਹੋ ਜਾਂਦੀ ਏ, ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ, ਕੰਗਾਲ ਗਰੀਬ ਬੰਦਿਆਂ ਨੂੰ ਪਰਮਾਤਮਾ ਧਨਵਾਨ ਬਣਾ ਦਿੰਦਾ, ਅਤੇ ਪੰਜਵੀਂ ਬਖਸ਼ਿਸ਼ ਹੈ, ਜੇ ਤੂੰ ਆਗੂ ਨਹੀਂ ਬਣਨਾ ਚਾਹੁੰਦਾ, ਤੇਰੇ ਤਨ ਨੂੰ ਰੋਗ ਕੋਈ ਨਹੀਂ ਲੱਗਾ, ਤੂੰ ਜ਼ਿੰਦਗੀ ਵਿੱਚ ਨਿਰਾਸ਼ ਕਦੀ ਨਹੀਂ ਹੋਇਆ, ਯਾਦ ਰੱਖ, ਜੇ ਤੇਰੇ ਅੰਦਰ ਭਗਤੀ ਦਾ ਚਾਹ ਹੈ, ਤੂੰ ਸੇਵਾ ਕਰੀ, ਪਰਮਾਤਮਾ ਦੀ ਗੁਰੂ ਦੀ ਸੇਵਾ ਤੇਰੇ ਅੰਦਰ ਭਗਤੀ ਦਾ ਰੰਗ ਲਾਏਗੀ, ਅਤੇ ਭਾਵੇਂ ਤੇਰਾ ਗਲਾ ਨਾ ਵੀ ਚੱਲੇ, ਜੇ ਤੇਰੇ ਅੰਦਰ ਕੀਰਤਨ ਕਰਨ ਦਾ ਚਾਹੇ, ਤੂੰ ਸੇਵਾ ਕਰੀ। ਗੁਰੂ ਦੀ ਸੇਵਾ ਤਾਂ ਗੁੰਗਿਆਂ ਬੰਦਿਆਂ ਨੂੰ, ਬੇਸੁਣਿਆਂ ਬੰਦਿਆਂ ਨੂੰ, ਜਿਨ੍ਹਾਂ ਦੇ ਗਲੇ ਵਿੱਚੋਂ ਆਵਾਜ਼ ਵੀ ਨਹੀਂ ਨਿਕਲਦੀ, ਉਹਨਾਂ ਨੂੰ ਗੰਧਰਵ ਕੀਰਤਨੀਏ ਬਣਾ ਦਿੰਦੀ, ਇਹ ਸੇਵਾ ਹੈ। ਸਤਿਗੁਰੂ ਦੇ ਬਚਨ ਨੇ ਕਿ ਪਾਸ਼ੰ ਕਰੋਤ ਅਗਰਣੀ ਵਹ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਸਿਰਫ ਇਸ ਤੁਕ ਦੇ ਨਾਲ ਕੀ ਪੂਰੀ ਵਿਆਖਿਆ ਹੋ ਜਾਏਗੀ। ਪਾਸ਼ੰ ਕਰੋਤ ਅਗਰਣੀ ਵਹ, ਨਿਰਾਸੰਗ ਆਸ ਪੂਰਨ ਹੈ, ਨਿਰਦਨ ਭਯੰਗ ਧਨਵੰਤ ਹੈ, ਅਰੋਗਿਅੰਗ ਰੋਗ ਖੰਡਨੇ, ਭਗਤਿਅੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨੇ, ਪਾਰ ਬ੍ਰਹਮ ਪੁਰਖ ਦਾਤਾ ਰਹਿ, ਨਾਨਕ ਗੁਰ ਸੇਵਾ ਕੀ ਨਾ ਲੱਭੇ। ਤੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੀ ਸੇਵਾ ਵਿੱਚੋਂ ਨਹੀਂ ਮਿਲ ਸਕਦੀ? ਸੇਵਾ ਨਿਗੁਣਿਆਂ ਨੂੰ ਗੁਣਵਾਨ ਬਣਾ ਦਿੰਦੀ ਹੈ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ ਜਦੋਂ ਕੋਈ ਇਨਸਾਨ ਸਤਿਗੁਰੂ ਦੇ ਨੇੜੇ ਜਾਂਦਾ, ਦੇਖੋ ਭਾਵਨਾ ਬਣਾ ਕੇ ਤੁਰੇ ਤੇ ਉਹਦੇ ਅੰਦਰ ਨੂੰ ਸਤਿਗੁਰੂ ਕੰਚਨ ਦੀ ਤਰ੍ਹਾਂ ਸ਼ੁੱਧ ਕਰ ਦਿੰਦੇ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਮੋਲਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਮਾਰੂ ਦੇ ਅੰਦਰ। ਦੇਖੋ ਬੰਦਾ ਜਿਹੜਾ ਅੰਦਰੋਂ ਗੁਨਾਹਾਂ ਨਾਲ ਭਰਿਆ, ਉਹਦੇ ਅੰਦਰ ਦੇ ਪਾਪ ਗੁਰੂ ਕੀ ਸੇਵਾ ਤੇ ਸਮਰੱਥ ਗੁਰੂ ਦਾ ਬਚਨ ਕਿਵੇਂ ਕੱਟਦੇ। ਆਪ ਦੇਖਦੇ ਹੋ ਕਿ ਕਈ ਵਾਰੀ ਜਿਹੜੇ ਸੱਜਣ ਲੋਹੇ ਦਾ ਕੰਮ ਕਰਦੇ ਨੇ, ਲੋਹੇ ਦੀਆਂ ਛੋਟੀਆਂ ਛੋਟੀਆਂ ਵਸਤੂਆਂ ਬਣਾਉਂਦੇ ਨੇ ਜਾਂ ਲੋਹੇ ਨੂੰ ਤਪਾ ਕੇ ਕੋਈ ਚੀਜ਼ ਲੋਹੇ ਨੂੰ ਢਾਲ ਕੇ ਬਣਾਉਂਦੇ ਨੇ, ਉਹਨਾਂ ਲੋਹਾਰ ਵੀਰਾਂ ਦੀ ਕਿਰਤ ਨੂੰ ਕਦੀ ਨੀਜ਼ ਲਾ ਕੇ ਦੇਖਿਓ। ਲੋਹਾ ਉਹਨਾਂ ਲਿਆਂਦਾ ਤੇ ਭੱਠੀ ਦੇ ਵਿੱਚ ਲੋਹਾ ਟਿਕਾ ਦਿੱਤਾ ਤੇ ਉਸ ਲੋਹੇ ਦੇ ਉੱਪਰ ਕੋਲੇ ਰੱਖ ਦਿੱਤੇ, ਜਾਂ ਉਹਨਾਂ ਨੇ ਪਹਿਲਾਂ ਕੋਲੇ ਤਪਾਏ ਤੇ ਤਪਦੀ ਹੋਈ ਭੱਠੀ ਦੇ ਵਿੱਚ ਤਪਦੇ ਹੋਏ ਕੋਲਿਆਂ ਵਿੱਚ ਲੋਹੇ ਨੂੰ ਟਿਕਾ ਦਿੱਤਾ। ਇੱਕ ਪਾਸੇ ਉਹ ਲੋਹਾ ਤਪਣ ਲੱਗਦਾ ਤੇ ਜੇ ਅੱਗ ਸ਼ਾਂਤ ਹੁੰਦੀ ਏ, ਉਹਨੂੰ ਖਵਾ ਦੇ ਕੇ ਪੱਖਾਂ ਮਾਰ ਕੇ ਉਸ ਬੁੱਝਦੀ ਹੋਈ ਅੱਗ ਨੂੰ ਫਿਰ ਤੇਜ਼ ਕਰ ਦਿੰਦੇ। ਜੇ ਕੋਲੇ ਬੁੱਝਣ ਲੱਗਦੇ ਨੇ ਤੇ ਉਸ ਉੱਤੇ ਹੋਰ ਕੋਲੇ ਪਾਏ ਜਾਂਦੇ ਨੇ ਤਾਂ ਜੋ ਉਹ ਅੱਗ ਤੇਜ਼ ਹੋ ਕੇ ਇਸ ਲੋਹੇ ਨੂੰ ਸਾੜ ਸਕੇ, ਇਹਨੂੰ ਪਿਘਲਾ ਸਕੇ। ਫਿਰ ਕਈ ਵਾਰੀ ਕੀ ਹੁੰਦਾ ਕਿ ਲੁਹਾਰ ਵੀਰ ਆਪਣੇ ਹੱਥਾਂ ਵਿੱਚ ਸੰਨੀ ਪਕੜਦੇ ਨੇ ਤੇ ਜਿਹੜਾ ਪਾਸਾ ਲੋਹੇ ਦਾ ਸੜਨ ਤੋਂ ਬਿਨਾਂ ਰਹਿ ਗਿਆ, ਉਸ ਤਪਦੇ ਹੋਏ ਲੋਹੇ ਨੂੰ ਘੁੱਟ ਕੇ ਸੰਨੀ ਨਾਲ ਪਕੜ ਕੇ ਬਲਦੇ ਹੋਏ ਕੋਲਿਆਂ ਦੇ ਉੱਪਰ ਰੱਖਦੇ ਨੇ, ਕਿਉਂਕਿ ਕੋਈ ਵੀ ਐਸਾ ਪਾਸਾ ਜਾਂ ਇਹੋ ਜਿਹੀ ਥਾਂ ਨਾ ਰਹੇ ਕਿ ਜਿੱਥੇ ਲੋਹੇ ਨੂੰ ਸੇਕ ਨਾ ਲੱਗਿਆ ਹੋਵੇ। ਸਤਿਗੁਰੂ ਕਹਿੰਦੇ ਨੇ ਕਈ ਵਾਰੀ ਇਹ ਤੇਜ਼ ਅੱਗ ਇੰਨਾ ਕੁ ਪ੍ਰਭਾਵ ਪਾਉਂਦੀ ਏ ਕਿ ਲੋਹਾ ਸੜ ਕੇ ਬਿਲਕੁਲ ਨਿਕੰਮਾ ਹੋ ਜਾਂਦਾ, ਜਿਸ ਨੂੰ ਮਨੂਰ ਕਿਹਾ ਜਾਂਦਾ। ਗੁਰੂ ਕੀ ਸੇਵਾ ਕਿਤਨੀ ਕੁ ਉੱਤਮ ਹੈ। ਮਨੂਰ ਲੋਹੇ ਸੜ ਚੁੱਕੇ ਲੋਹੇ, ਉਹਨਾਂ ਨੂੰ ਤਾਂ ਲੁਖਾਰ ਵੀਰ ਵੀ ਆਪਣੇ ਘਰਾਂ ਵਿੱਚ ਰੱਖਣ ਨੂੰ ਤਿਆਰ ਨਹੀਂ, ਆਪਣੀ ਭੱਠੀ ਤੋਂ ਬਾਹਰ ਸੱਟਦੇ ਨੇ, ਦੁਕਾਨ ਤੋਂ ਬਾਹਰ ਸੱਟਦੇ ਨੇ, ਘਰ ਤੋਂ ਬਾਹਰ ਸੱਟਦੇ ਨੇ। ਹਜ਼ੂਰ ਨੇ ਕਿਹਾ ਇਨਸਾਨ ਨਿਗੁਣੇ ਬੰਦੇ ਦਾ ਜੀਵਨ ਕੀ ਹੈ। ਸਤਿਗੁਰੂ ਨੇ ਫਰਮਾਇਆ ਇਨਸਾਨ ਦਾ ਸਰੀਰ ਇੱਕ ਲੁਹਾਰ ਦੀ ਭੱਠੀ ਬਣ ਚੁੱਕਾ ਹੈ ਤੇ ਸੱਚੀ ਮੁੱਚੀ ਹੈ ਇਹ ਭੱਠੀ। ਉਸ ਭੱਠੀ ਵਿੱਚ ਤਾਂ ਕਿਤੇ ਸ਼ਾਮ ਨੂੰ ਅੱਗ ਸ਼ਾਂਤ ਹੋ ਜਾਂਦੀ ਏ, ਚੇਤੇ ਰੱਖੋ ਇਹ ਭੱਠੀ ਦਿਨੇ ਵੀ ਅੱਗ ਤਪਦੀ ਏ ਤੇ ਰਾਤ ਸੁੱਤਿਆਂ ਵੀ ਇਸ ਭੱਠੀ ਵਿੱਚ ਵਾਸ਼ਨਾਵਾਂ ਤੇ ਸੁਪਨਿਆਂ ਦੀ ਅੱਗ ਤਪੀ ਜਾਂਦੀ। ਇਹ ਤਾਂ ਭੱਠੀ ਰਾਤ ਨੂੰ ਵੀ ਕਦੀ ਸ਼ਾਂਤ ਨਹੀਂ ਹੋਈ। ਇਨਸਾਨ ਦਾ ਸਰੀਰ ਇੱਕ ਲੁਹਾਰ ਦੀ ਭੱਠੀ ਹੈ, ਇਸ ਵਿੱਚ ਮਨ ਲੋਹਾ ਬਣਿਆ ਬੈਠਾ ਹੈ। ਮਨ ਰੂਪੀ ਲੋਹੇ ਦੇ ਉੱਤੇ ਪੰਜਾਂ ਵਕਾਰਾਂ ਦੀ ਅੱਗ ਲੱਗੀ ਏ ਇਸ ਨੂੰ, ਤੇ ਜਦੋਂ ਕਿਤੇ ਇਹ ਸ਼ਾਂਤ ਹੋਣ ਲੱਗਦੀ ਏ ਤੇ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਪਾਪ ਕੀਤੇ ਨੇ ਪਿਆਰਿਓ, ਉਹ ਕੀਤੇ ਹੋਏ ਪਾਪ ਹੀ ਕੋਲੇ ਬਣ ਕੇ ਫਿਰ ਅੱਗ ਨੂੰ ਤੇਜ਼ ਕਰ ਦਿੰਦੇ। ਪਾਪਾਂ ਦੇ ਕੋਲੇ ਪਏ ਨੇ, ਮਨ ਲੋਹਾ ਸੜਦਾ ਪਿਆ, ਪੰਜਾਂ ਵਕਾਰਾਂ ਦੀ ਅੱਗ ਨੇ ਇਹਨੂੰ ਤਪਾਇਆ ਤੇ ਚਿੰਤਾ ਦੀ ਸੰਨੀ, ਇਹਨੇ ਕੋਈ ਪਾਸਾ ਇਸ ਮਨ ਦਾ ਰਹਿਣ ਹੀ ਨਹੀਂ ਦਿੱਤਾ। ਚਿੰਤਾ ਦੀ ਸੰਨੀ ਨੇ ਇਸ ਮਨ ਨੂੰ ਚੰਗੀ ਤਰ੍ਹਾਂ ਸਾੜ ਦਿੱਤਾ ਤੇ ਸੱਚੀ ਮੁੱਚੀ ਮਨ ਸੜ ਕੇ ਨਿਕੰਮਾ ਮਨੂਰ ਹੋ ਗਿਆ। ਇੰਨੀ ਜ਼ਿੰਦਗੀ ਤਬਾਹ ਹੋ ਚੁੱਕੀ ਏ। ਪਰਿਵਾਰ ਦੇ ਜੀਵ ਵੀ ਇਹੋ ਜਿਹੇ ਬੰਦੇ 'ਤੇ ਭਰੋਸਾ ਨਹੀਂ ਕਰਦੇ, ਬਿਰਾਦਰੀ ਦੇ ਲੋਕ ਵੀ ਇਹੋ ਜਿਹੇ 'ਤੇ ਯਕੀਨ ਨਹੀਂ ਕਰਦੇ। ਇੱਥੋਂ ਤੱਕ ਕਿ ਧਰਮ ਦੀ ਦੁਨੀਆ ਵਿੱਚ ਕਈ ਵਾਰੀ ਲੋਕ ਇਹਦੀ ਗੱਲ 'ਤੇ ਭਰੋਸਾ ਨਹੀਂ ਕਰਦੇ। ਨਿਕੰਮੇ ਬੰਦੇ ਨੂੰ ਨਾ ਪਰਿਵਾਰ ਰੱਖਦਾ ਨਾ ਸੰਸਾਰ ਰੱਖਦਾ। ਖਿਮਾ ਕਰਿਓ, ਸੜ ਚੁੱਕੇ ਬੰਦੇ ਨੂੰ ਤਾਂ ਕਈ ਵਾਰੀ ਰੱਬ ਵੀ ਕਹਿੰਦਾ ਇਸ ਨਿਕੰਮੇ ਨੂੰ ਮੇਰੇ ਘਰ ਵਿੱਚ ਢੋਈ ਕਿੱਥੇ ਮਿਲੇਗੀ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਕੀ ਰਹਿਮਤ ਤੇ ਗੁਰੂ ਦੀ ਸੇਵਾ ਸੰਬੰਧੀ ਮਾਰੂ ਰਾਗ ਵਿੱਚ ਇਹ ਬਚਨ ਕਿਹਾ, ਫੁਰਮਾਇਆ ਕਿ ਕਾਇਆ ਆਰਨ ਸਰੀਰ ਇੱਕ ਭੱਠੀ ਹੈ, ਮਨ ਵਿੱਚ ਲੋਹਾ। ਇਸ ਸਰੀਰ ਭੱਠੀ ਦੇ ਵਿੱਚ, ਮਨ ਵਿੱਚ ਨਹੀਂ, ਸਰੀਰ ਭੱਠੀ ਵਿੱਚ ਮਨ ਲੋਹਾ ਬਣਿਆ ਪਿਆ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ ਆ ਪੰਜਾਂ ਵਕਾਰਾਂ ਦੀ ਅੱਗ ਇਸ ਮਨ ਨੂੰ ਲੱਗੀ, ਪਿਆਰਿਓ ਇੱਕ ਚਿੰਗਾਰੀ ਲੱਗ ਜਾਏ ਉਹ ਕਈ ਸਾਲਾਂ ਦੇ ਬਣੇ ਕੋਈ ਘਰ ਨੂੰ ਸਾੜ ਦਿੰਦੀ ਏ, ਤੇ ਜਿਸ ਮਨ ਨੂੰ ਪੰਜਾਂ ਵਕਾਰਾਂ ਦੀ ਅੱਗ ਲੱਗੀ ਇਹ ਬਚੇਗਾ ਕਿਵੇਂ? ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ। ਮਨ ਜਲਿਆ ਨਿਗੁਣਿਆ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਨਿਕੰਮਾ ਇਹਨੂੰ ਕੋਈ ਨਹੀਂ ਰੱਖਦਾ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਿਰਪਾ ਕੀਤੀ, ਕਹਿੰਦੇ ਨੇ ਸੜ ਚੁੱਕੇ ਲੋਹੇ ਨੂੰ ਤਾਂ ਭੱਠੀ ਵਿੱਚ ਘਰ ਵਿੱਚ ਵੀ ਥਾਂ ਨਹੀਂ, ਪਰ ਜਿਹੜੇ ਮਨ ਸੜ ਚੁੱਕੇ ਮਨੂਰ ਬਣ ਗਏ ਨੇ ਉਹ ਕਦੀ ਸਮਰੱਥ ਗੁਰੂ ਦੀ ਸੇਵਾ ਵਿੱਚ ਆ ਡਿੱਗਣ, ਗੁਰੂ ਤਾਂ ਸੜ ਚੁੱਕੇ ਮਨਾਂ ਨੂੰ ਵੀ ਪਰਤ ਕੇ ਸੋਨਾ ਬਣਾ ਦਿੰਦੇ। ਮਨੂਰ ਮਨ ਸੋਨਾ ਬਣਦੇ ਨੇ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਸੜ ਚੁੱਕੇ ਮਨ ਸੋਨੇ ਬਣ ਗਏ ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਆ ਲੱਗੇ। ਇਸ ਤੋਂ ਅੱਗੇ ਅਸੀਂ ਤੁਰੀਏ, ਬਾਣੀ ਵਿੱਚੋਂ ਸਿਰਫ ਝਾਤੀ ਮਾਰਨੀ, ਮਾਂਝ ਕੀ ਵਾਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ। ਇਸ ਵਾਰ ਦੀ ਬਾਰਵੀਂ ਪੌੜੀ ਵਿੱਚ ਇੱਕ ਬਚਨ ਆਉਂਦਾ, ਸਿਰ ਮੈਂ ਪ੍ਰਮਾਣ ਅਰਜ਼ ਕਰੀ ਜਾ ਰਿਹਾ ਕਿ ਜਿਹੜਾ ਅੱਜ ਸ਼ਬਦ ਸਾਨੂੰ ਹੁਕਮ ਰੂਪ ਮਿਲਿਆ, ਇਸ ਅਸਥਾਨ 'ਤੇ ਸ਼ਬਦ ਵਿਚਾਰ ਦਾ ਭਾਵ ਇੰਨਾ ਕਿ ਜਿਹੜਾ ਸ਼ਬਦ ਅਸੀਂ ਅੱਜ ਸਾਰੇ ਸਿੱਖ ਜਗਤ ਨੇ ਹੁਕਮ ਰੂਪ ਵੀ ਸੁਣਿਆ, ਇਸ ਸ਼ਬਦ ਦੇ ਅਰਥ ਕੀ ਨੇ, ਇਹਦਾ ਭਾਵ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਮੋਲਕ ਬਚਨ ਹੈ ਕਿ ਪਰਮਾਤਮਾ ਉਹਨੇ ਆਪ ਇਹ ਸਾਰੀ ਕਾਇਨਾਤ ਸਿਰਜੀ ਹੈ, ਕੁਦਰਤ ਕਾਦਰ ਨੇ ਸਿਰਜੀ ਹੈ। ਕਹਿੰਦੇ ਨੇ ਉਹਨੇ ਐਸੀ ਖੇਡ ਵਰਤਾਈ ਹੈ ਕਿ ਇਸ ਸੰਸਾਰ ਵਿੱਚ ਇੱਕ ਇਨਸਾਨ ਉਹ ਨੇ ਕਿ ਜਿਹੜੇ ਅੰਦਰੋਂ ਅੱਤ ਦੇ ਸੁੱਚੇ ਨੇ, ਨਿਰਮਲ ਨੇ, ਖਰੇ ਨੇ, ਅਤੇ ਇੱਕ ਬੰਦੇ ਉਹ ਨੇ ਜਿਹੜੇ ਜਨਮ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਕਈ ਦਹਾਕੇ ਲੰਘ ਜਾਣ ਅਤੇ ਅੰਦਰ ਦਾ ਖੋਟ ਛੱਡਣ ਨੂੰ ਤਿਆਰ ਨਹੀਂ, ਅੱਤ ਦੇ ਖੋਟੇ ਨੇ। ਕਹਿੰਦੇ ਨੇ ਪਰਮੇਸ਼ਵਰ ਜੀ, ਖੋਟੇ ਅਤੇ ਖਰੇ ਤੁਸੀਂ ਬਣਾਏ, ਅਤੇ ਤੇਰੀ ਅਸਚਰਜ ਖੇਡ ਹੈ ਕਿ ਜਿਸ ਵੇਲੇ ਖੋਟੇ ਤੇਰੇ ਘਰ ਵੱਲ ਗਏ ਤੇ ਤੂੰ ਆਪਣੇ ਖਜ਼ਾਨੇ ਵਿੱਚੋਂ ਖੋਟਿਆਂ ਨੂੰ ਟਣਕਾ ਕੇ ਬਾਹਰ ਕਰ ਦਿੱਤਾ, ਕਿਉਂਕਿ ਪਹਿਲਾਂ ਖੋਟੇ ਤੇ ਖਰੇ ਸਿੱਕੇ ਟਣਕਾਏ ਜਾਂਦੇ ਸਨ, ਜਿਹੜੇ ਖੋਟੇ ਨੇ ਉਹਨਾਂ ਨੂੰ ਟਣਕਾ ਕੇ ਬਾਹਰ ਸੱਟਿਆ, ਤੇ ਜੇ ਪੁੱਛਿਆ ਤੇ ਉੱਤਰ ਮਿਲਿਆ ਕਿ ਇਸ ਕੋਸ਼ ਵਿੱਚ, ਇਸ ਖਜ਼ਾਨੇ ਵਿੱਚ ਕੇਵਲ ਖਰਿਆਂ ਨੂੰ ਥਾਂ ਮਿਲਦੀ ਹੈ, ਖੋਟਿਆਂ ਨੂੰ ਨਹੀਂ। ਖੋਟੇ ਬਾਹਰ ਕੱਢ ਦਿੱਤੇ ਗਏ, ਜਦੋਂ ਸੱਚੀ ਦਰਗਾਹ ਵਿੱਚੋਂ ਵੀ ਖੋਟਿਆਂ ਨੂੰ ਧੱਕੇ ਪਏ, ਉਹ ਕਿਹੜੇ ਪਾਸੇ ਜਾਣ? ਤੇ ਮੇਰੇ ਸਤਿਗੁਰੂ ਨੇ ਕਿਹਾ, ਗੁਰੂ ਕੀ ਸੇਵਾ ਲੱਗੀ ਏ ਖੋਟਿਆ, ਜੇ ਤੈਨੂੰ ਪਰਮਾਤਮਾ ਨੇ ਆਪਣੇ ਘਰ ਵਿੱਚ ਥਾਂ ਨਹੀਂ ਦਿੱਤੀ, ਤੂੰ ਗੁਰੂ ਕੇ ਭਾਂਡਿਆਂ ਵਿੱਚ ਖਲੋ ਜਾ। ਚੇਤੇ ਰੱਖੀਏ ਇੱਥੇ ਭਾਂਡਿਆਂ ਵਿੱਚ, ਇੱਥੇ ਜੋੜਿਆਂ ਵਿੱਚ, ਇੱਥੇ ਹੱਥੀ ਸੇਵਾ ਵਿੱਚ, ਜਿਨ੍ਹਾਂ ਨੂੰ ਰੱਬ ਵੀ ਧੱਕਾ ਮਾਰਦਾ ਜੇ ਸੇਵਾ ਕਰਨ, ਤੇ ਸੇਵਾ ਉਹਨਾਂ ਨੂੰ ਖੋਟਿਆਂ ਤੋਂ ਖਰੇ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਕਰਾ ਦਿੰਦੀ ਹੈ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਖਜ਼ੂਰ ਨੇ ਫੁਰਮਾਇਆ, ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ। ਉਸ ਪਰਮਾਤਮਾ ਨੇ ਇਹ ਆਪ ਰਚਨਾ ਰਚ ਦਿੱਤੀ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਹੀਆਂ, ਖੋਟੇ ਸੱਟੀਆਂ ਬਾਹਰ ਬਾਹਰ, ਖੋਟੇ ਸੱਚੀ ਦਰਗਹਿ ਸੁੱਟੀਆਂ, ਕਿਸ ਆਗੈ ਕਰੇ ਪੁਕਾਰ, ਨਿਗੁਣੇ ਨੇ ਕਿਸ ਆਗੈ ਕਰੇ ਪੁਕਾਰ। ਸਾਹਿਬ ਨੇ ਫੁਰਮਾਇਆ, ਸਤਿਗੁਰ ਪਿੱਛੇ ਭੱਜ ਪਵੇ, ਏਖਾ ਕਰਨੀ ਸਾਰ, ਕਿਉਂਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਖਾਰ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਇਸ ਕਰਕੇ ਉੱਤਮ ਹੈ ਕਿਉਂਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਖਾਰ। ਸ਼ਬਦ ਦੀ ਕਿਰਪਾ ਨਾਲ ਖੋਟੇ ਵੀ ਖਰੇ ਬਣ ਗਏ। ਮੈਂ ਇੱਕ ਇਤਿਹਾਸ ਦੀ ਛੋਟੀ ਜਿਹੀ ਘਟਨਾ ਆਪ ਨਾਲ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਗੁਰਬਾਣੀ ਤਾਂ ਸਿਧਾਂਤ ਹੈ, ਪਰ ਸਿਧਾਂਤ ਦੀ ਵਿਆਖਿਆ ਜਦੋਂ ਜੀਵਨ ਵਿੱਚੋਂ ਮਿਲ ਜਾਏ ਤੇ ਮਨ ਦਾ ਹੋਰ ਵੀ ਭਰੋਸਾ ਵੱਜਦਾ ਹੈ। ਆਪ ਨੂੰ ਗਿਆਤ ਹੋਣਾ ਕਿ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਿੱਖੀ ਦੇ ਪ੍ਰਚਾਰ ਔਰ ਪ੍ਰਸਾਰ ਲਈ 22 ਮੰਜੀਆਂ ਥਾਪੀਆਂ ਸਨ। 22 ਮੰਜੀਦਾਰ ਸਨ ਜਿਹੜੇ ਆਪ ਖੁਦ ਮੰਜੀ ਤੇ ਬੈਠਦੇ ਸਨ ਤੇ ਜਗਿਆਸੂ ਜਦੋਂ ਉਹਨਾਂ ਕੋਲ ਆਉਂਦੇ ਸਨ ਤੇ ਮੰਜੀ ਤੇ ਬੈਠ ਕੇ ਉਹ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਉਂਦੇ ਸਨ। ਇਹਨਾਂ 22 ਮੰਜੀਆਂ ਦੇ ਵਿੱਚੋਂ 2 ਮੰਜੀਆਂ ਐਸੇ ਗੁਰਸਿੱਖਾਂ ਨੂੰ ਦਿੱਤੀਆਂ ਜਿਹੜੇ ਦੰਪਤੀ ਰੂਪ ਵਿੱਚ ਨੇ। ਪਤੀ ਤੇ ਪਤਨੀ ਦੋਨਾਂ ਨੂੰ ਮੰਜੀਆਂ ਦਿੱਤੀਆਂ ਗਈਆਂ। ਉਹਨਾਂ ਵਿੱਚੋਂ ਇੱਕ ਮੰਜੀ ਸੀ ਭਾਈ ਸੱਚਨ ਸੱਚ ਦੀ ਤੇ ਦੂਸਰੀ ਮੰਜੀ ਸੀ ਮੱਥੋ ਤੇ ਮੁਰਾਰੀ ਦੀ। ਇਹ ਇਤਿਹਾਸ ਹੈ। ਭਾਈ ਸੱਚਨ ਸੱਚ ਇੱਕ ਮੰਜੀ ਉਹਨੂੰ ਦਿੱਤੀ ਗਈ ਤੇ ਦੂਸਰੀ ਮੰਜੀ ਦਿੱਤੀ ਗਈ ਮੱਥੋ ਤੇ ਮੁਰਾਰੀ ਨੂੰ। ਮੱਥੋ ਤੇ ਮੁਰਾਰੀ, ਮੁਰਾਰੀ ਪੁਰਸ਼ ਦਾ ਨਾਮ ਹੈ ਤੇ ਮੱਥੋ ਜਿਹੜੀ ਹੈ ਇਹ ਇਸਤਰੀ ਦਾ ਨਾਮ ਹੈ। ਸਿਰਫ ਇਸ ਸ਼ਬਦ ਦੀ ਵਿਆਖਿਆ ਲਈ ਕਿ ਗੁਰੂ ਅਮਰਦਾਸ ਨੇ ਨਿਗੁਣੇ ਬਖਸ਼ੇ, ਪਾਪੀ ਬੰਦੇ ਬਖਸ਼ੇ। ਹਜ਼ੂਰ ਦੇ ਚਰਨਾਂ ਵਿੱਚ ਗੋਇੰਦਵਾਲ ਲਾਹੌਰ ਦਾ ਵਸਨੀਕ ਇੱਕ ਆਇਆ ਸੀ। ਆਇਆ ਕੀ ਉਸ ਨੂੰ ਚੁੱਕ ਕੇ ਲਿਆਏ ਸਨ। ਨਾਮ ਉਸ ਦਾ ਸੀ ਪ੍ਰੇਮਾ, ਸ਼ਾਹੂਕਾਰਾਂ ਦਾ ਮੁੰਡਾ ਸੀ। ਬਾਪ ਦੇ ਰੁਪਈਏ ਧਨ ਦੌਲਤ ਦੀ ਕਮੀ ਨਹੀਂ ਸੀ ਤੇ ਅੱਜ ਵੀ ਅਸੀਂ ਦੇਖਦੇ ਹਾਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਧਨ ਦੌਲਤ ਦੀ ਬਹੁਤਾਤ ਦਿਖਾਉਂਦੇ ਨੇ ਤੇ ਬੜੀ ਛਾਤੀ ਠੋਕ ਕੇ ਕਹਿੰਦੇ ਨੇ ਪੁੱਤਰਾ ਕੋਈ ਗੱਲ ਨਹੀਂ, ਤੂੰ ਕੁਛ ਵੀ ਨਾ ਕਰੇ, ਮੈਂ ਇੰਨਾ ਕਮਾਇਆ ਤੇਰੀਆਂ ਕਈ ਪੀੜੀਆਂ ਬਹਿ ਕੇ ਖਾਣਗੀਆਂ। ਯਾਦ ਰੱਖਿਓ, ਕਈ ਵਾਰੀ ਇਹੋ ਜਿਹੇ ਨਿਕੰਮੇ ਬੱਚੇ ਪੀੜੀਆਂ ਦੀ ਗੱਲ ਛੱਡੋ, ਕੁਝ ਸਾਲਾਂ ਵਿੱਚ ਹੀ ਬਾਪ ਦੇ ਘਰ ਨੂੰ ਖਾਲੀ ਕਰ ਜਾਂਦੇ। ਜਿਸ ਇਨਸਾਨ ਨੇ ਆਪਣੀ ਜ਼ਿੰਦਗੀ 'ਚ ਗਰੀਬੀ ਨਹੀਂ ਦੇਖੀ, ਉਸ ਬੰਦੇ ਨੂੰ ਕੋਈ ਪਤਾ ਨਹੀਂ ਗਰੀਬੀ ਦੀ ਕਦਰ ਕੀ ਹੈ। ਜਿਸ ਜੰਮਦੇ ਹੋਏ ਬੱਚੇ ਦੇ ਮੂੰਹ ਵਿੱਚ ਸੋਨੇ ਦਾ ਚਿਮਚਾ ਲੱਗ ਜਾਏ, ਸੋਨੇ ਦੇ ਚਿਮਚੇ ਤੋਂ ਮੁਰਾਦ ਉਹਨੂੰ ਅਮੀਰੀ ਮਿਲ ਜਾਏ, ਉਹਨੂੰ ਕੀ ਪਤਾ ਕਿ ਜੇਠ ਦੇ ਮਹੀਨਿਆਂ ਵਿੱਚ ਨੰਗੇ ਪੈਰੀ ਤੁਰਨ ਦਾ ਕਿਹੋ ਜਿਹੀ ਮੁਸ਼ਕਤ ਕਰਨੀ ਪੈਂਦੀ ਹੈ। ਇਸ ਨੌਜਵਾਨ ਨੂੰ ਮਾਂ ਬਾਪ ਦਾ ਧਨ ਦੌਲਤ ਮਿਲਿਆ, ਮਾਂ ਬਾਪ ਚਲਾਣਾ ਕਰ ਗਏ ਤੇ ਇਹਦੇ ਜੁੰਡੀ ਦੇ ਯਾਰ, ਪੈਸੇ ਦੇ ਯਾਰ ਇਹਦੇ ਚਾਰ ਚੁਫੇਰੇ ਆ ਟੁਕੇ। ਤੇ ਦੇਖੋ, ਕਾਦਰ ਨੇ ਸਾਡੀਆਂ ਅੱਖਾਂ ਸਾਹਮਣੇ ਅਨੇਕਾਂ ਐਸੇ ਪ੍ਰਮਾਣ ਦਿੱਤੇ ਨੇ। ਇਨਸਾਨ ਸਮਝੇ ਕਿ ਜਿਤਨੀ ਭੀੜ ਬੰਦੇ ਦੇ ਪਿੱਛੇ ਤੁਰਦੀ ਹੈ ਸੁੱਖ ਵੇਲੇ, ਇਹਦੀ ਗਿਣਤੀ ਕਦੀ ਮੁਸੀਬਤ ਵੇਲੇ ਕਰਕੇ ਦੇਖਿਓ। ਕੋਇਲ ਮਿੱਠੇ ਗੀਤ ਗਾਉਂਦੀ ਏ ਤੇ ਕਵੀਆਂ ਨੇ ਕੋਇਲ ਦੀ ਸਿਫਤ ਵਿੱਚ ਗੀਤ ਲਿਖੇ, ਪਰ ਕਦੀ ਕੋਇਲ ਨੂੰ ਪੁੱਛ ਕੇ ਦੇਖੋ, ਇਹ ਗੀਤ ਕੇਵਲ ਉਦੋਂ ਗਾਉਂਦੀ ਏ ਜਦੋਂ ਅੰਬਾਂ ਨੂੰ ਬੂਰ ਪੈਂਦਾ ਹੈ, ਜਦੋਂ ਪੋਹ ਦੇ ਮਹੀਨੇ ਵਿੱਚ ਪੱਤ ਝੜ ਆਉਂਦੀ ਏ। ਪੱਤ ਝੜ ਵਿੱਚ ਤਾਂ ਰੁੱਖ ਨੂੰ ਪੰਛੀ ਵੀ ਛੱਡ ਕੇ ਚਲੇ ਜਾਂਦੇ। ਉਦੋਂ ਗੀਤ ਗਾਏ ਜਦੋਂ ਰੁੱਖਾਂ ਤੇ ਖਰਿਆਵਲ ਸੀ। ਆ ਭਵਰਿਆਂ ਦੀਆਂ ਉਦਾਹਰਨਾਂ ਸੀ ਦਿੰਦੇ ਹਾਂ ਕਿ ਫੁੱਲਾਂ ਦੀ ਸੁਗੰਧੀ ਮਾਣਦੇ ਨੇ, ਫੁੱਲਾਂ ਦੇ ਉੱਪਰ ਆ ਕੇ ਗੁੰਜਾਰ ਪਾਉਂਦੇ ਨੇ। ਪਰ ਯਾਦ ਰੱਖੋ, ਭਵਰੇ ਵੀ ਉਦੋਂ ਹੀ ਆਉਂਦੇ ਨੇ ਜਦੋਂ ਬਸੰਤ ਦਾ ਖੇੜਾ ਹੈ। ਆ ਪੈਂਦੇ ਹੋਏ ਕੱਕਰ ਵਿੱਚ ਤਾਂ ਬਗੀਚਿਆਂ ਵਿੱਚ ਭਵਰੇ ਵੀ ਕਦੀ ਨਹੀਂ ਆਉਂਦੇ। ਅਸੀਂ ਤੁਰਨੇ ਹਾਂ, ਸਾਡੇ ਪਰਛਾਵੇਂ ਪਿੱਛੇ ਤੁਰਦੇ ਨੇ, ਪਰ ਆਪਣੇ ਪਰਛਾਵਿਆਂ ਤੇ ਭਰੋਸਾ ਨਾ ਕਰ ਬਈ ਕਿ ਮੇਰੇ ਕਿੰਨੇ ਸਾਥੀ ਨਾਲ ਨੇ। ਪਰਛਾਵੇਂ ਵੀ ਉਦੋਂ ਬਣਦੇ ਨੇ ਜਦੋਂ ਚਾਨਣ ਚ ਤੁਰੀ ਦੇ ਹਨੇਰੇ ਵਿੱਚ ਕਦਮ ਪੱਟ ਕੇ ਦੇਖੀ, ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ। ਕੋਇਲ ਆਉਂਦੀ ਏ ਮਿੱਠੇ ਗੀਤ ਉਦੋਂ ਗਾਏ ਜਦੋਂ ਅੰਬਾਂ ਨੂੰ ਬੂਰ ਪਿਆ। ਭਵਰੇ ਉਦੋਂ ਆਉਂਦੇ ਨੇ ਜਦੋਂ ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ। ਪਰਛਾਵੇਂ ਉਦੋਂ ਬਣਦੇ ਨੇ ਜਦੋਂ ਚਾਨਣ ਵਿੱਚ ਤੁਰੀ ਦੇ ਜਦੋਂ ਦੁਨੀਆਂ ਵਿੱਚ ਕਿਸੇ ਬੰਦੇ ਤੇ ਮੁਸੀਬਤ ਆ ਬਣੇ, ਉਦੋਂ ਗੀਤ ਗਾਉਣ ਵਾਲੇ ਤੇ ਪਰਛਾਵਾਂ ਬੰਨ ਵਾਲੇ ਵੀ ਸਾਥ ਛੱਡ ਜਾਂਦੇ। ਸਤਿਗੁਰੂ ਨੇ ਤਾਂ ਹੀ ਬਾਣੀ 'ਚ ਫੁਰਮਾਇਆ, ਕਹਿਣ ਲੱਗੇ, ਸੁੱਖ ਮੈਂ ਆਨ ਬਹੁਤ ਮਿਲ ਬੈਠਤ। ਪਰਛਾਵੇਂ ਨੇ ਨਾ, ਰਹਿਤ ਚਹੁ ਦਿਸ਼ ਘੇਰੈ, ਬਿਪਤ ਪਰ ਹੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। साहब ने फरमाया जगत में झूठी देखी प्रीत, अपने सुख सो ही सब लागे क्या दारा क्या मीत। ए परछावे ने ए सिर्फ चान करके तेरे पिछे तुरदे। प्रेमे कोल धन दौलत सी, मापिया का साया उठ गया, विशे वकारां दे विच गलतान हो गया। धन वक्त तो लोग ये साथ देंदे रहे, पर एहो जी चंद्री बीमारी ये तन नू लगी, वकारां विच खचत होया ते इस दे तन नू कोड़ दा रोग लग गया। मैं सिर्फ संखेप जी बेनती करा, इस करके इतिहासक प्रमाण लईदे ने, साखी का अर्थ हुंदा गवाही देनी कि जो गुरु कह रहे ने इतिहास यदि गवाही भर रहा है, शहादत दे रहा है। उस दे तानू कोड़ दा रोग लग गया, शरीर जवाब देन लगा, लोकां ने इहनू शहर तो बाहर चा कढ़िया, गले इहदे विच मिट्टी का बर्तन बन दिता, क्योंकि इस दे रोगी तन नू खत लाया भी किते रोग ना लग जाए। ते बर्तन तां बनिया कि जिवें कुत्तियां नू लोक रोटी पांदे ने, उस मिट्टी दे भांडे विच लोक अपने घरों रोटियां सटन लग पए। समा लंघिया, रोग नाल ये बिलक उठिया, ये तरले लै के मैनू मौत ही आ जाए। याद रखियो, मौत भी रब की दया तो बिना नसीब नहीं हुंदी। अखीर ते कोई कमाई वाले गुरु के सिख लंघे, उन्हें देखिया तन कोड़ ने खा लिया, बेचारा विलकदा, इहदा सहारा कोई नहीं। ते मन च तरस आया मना कि गुरु अमरदास जी नू गुरु अंगद साहब जी ने कहा सी कि जिस दा कोई भी थां ना रहेगा उस दी थां तुसी बनोगे, जिस दी कोई भी धिर नहीं होवेगी उस दी धिर आप जी बनोगे, जिस बंदे दी कोई ओट नहीं होवेगी ने ओटियां दी ओट बनोगे। आ रोगी दी ना कोई ओट, ना कोई धिर, ते ना कोई थां है। चलो इहनू चुक के गोइंदवाल साहब लै जाइए, गुरु अमरदास निथावियां नू थां देंदे। उस नू चुक के लियांदा प्रेमे नू, ते जिवें आप संगत बैठे हो इस तरह संगत बैठीए, ते उहने कहा मैनू अंदर ना लै के जाओ, मेरे तन दे विच्चों बदबू पई आउंदी है, तन मेरा रोगी हो गया। उहनू बाहर बिठा दिता गया, ते जिथे संगत दे जोड़े सन उथों दी राख, उथों दी धूड़ी चुक के अपने शरीर दे उत्ते लाउन लगा। लंघण वाले सिख भरोसा दे गए, गुरु अमरदास जी दी उहदे उत्ते कृपा भरी दृष्टि हो गई। ते बाबा बुढ़ा साहब ने लंघदिया एक दिन कहा, ओ पुरखा दिल ना छड्डी, एक तेरे वर्गा कोड़ी, उहदे घर तां खुद गुरु नानक साहब चले गए सन, तू तो आप चल के आ गया, तेरे ते गुरु की बख्शिश बहुत होगी। बाणी पढ़नी शुरू कर दिती, ते बाणी किवें लंघदे कोई गुरसिख एक एक तुक उहनू सिखाई जाण। प्यारिओ, जदों किसे मुकाम ते पहुंचना होवे ते एक पैर चुकियां भी हजारां मीलां दा सफर तय हो सकदा है, जदों अंदर दी नीयत माड़ी होवे ते असवारियां होण दे बावजूद भी चार कदम नहीं तुरिया जा सकदा। जे परमात्मा नू पाण दी गुरु दी खुशी लैण दी तड़प है, ते एक एक कदम एक एक तुक भी साडा पार उतारा कर जाएगी। जे अंदर दी नीयत चलन दी नहीं, ते कई वारी गुरु कोल बैठियां भी बंदा कुछ नहीं खड़ सकता। उहनू एक एक तुक सिखाणी शुरू कीती, उन्हें एक शब्द गाउणा शुरू कर दिता, आप ही बनाया कि गया कछोटा लद्दा फेर, गया कछोटा लद्दा फेर। इहदा मतलब सी जिहड़ा तन मेरा गल चलिया सी, मेरे गुरु ने कृपा कीती, मैनू ये तन दा कपड़ा फिर मिल लगा है। हुण इन्ना कु उह नाम जप जप के बैराग विच आ गया, कई दिन बैराग विच आया रोई गया, ते शुकराने दा भाव निकले कि धन गुरु अमरदास सच्चे पातशाह, एडे वर्गे वड्डे पापी नू भी तेरे दरवाजे ते थां मिल सकती है। एक दिन इतना कु बेबल होया, उच्ची उच्ची पुकार उठिया कि सतगुरु मैनू पापी नू रख लवो। अगे केवल तन दा रोग नजर आउंदा सी, हुण सेवा कर करके अंदर दी बाणी पढ़ पढ़ के कीते कोई पाप भी सामने आउण लगे। ਅੰਦਰ ਦੀ ਮਹਿਲ ਬਾਹਰ ਆਈ। ਗੁਰੂ ਅਮਰਦਾਸ ਮਿਹਰ ਦੇ ਘਰ ਵਿੱਚ ਆਏ। ਦੇਖੋ ਹੁਣ ਨਿਗੁਣੇ ਨੂੰ ਕਿਵੇਂ ਗੁਰੂ ਬਖਸ਼ਦੇ ਨੇ। ਮਿਹਰ ਦੇ ਘਰ 'ਚ ਆ ਕੇ ਕਿਹਾ ਕਿ ਜਿੱਥੇ ਅਸੀਂ ਇਸ਼ਨਾਨ ਕੀਤਾ ਹੈ ਉਸ ਨੀਰ ਦੇ ਨਾਲ ਇਹਦਾ ਇਸ਼ਨਾਨ ਕਰਾਇਆ ਜਾਏ। ਕੌੜੀ ਦਰਬਾਰ ਤੋਂ ਬਾਹਰ ਬੈਠੇ ਸਿੱਖ ਇਹਨੂੰ ਲੈਣ ਵਾਸਤੇ ਆਏ ਅਤੇ ਭਾਵਨਾ ਨਾਲ ਕਹਿੰਦਾ ਮੈਨੂੰ ਇਸ ਦਰ ਤੋਂ ਉਠਾਓ ਨਾ, ਮੈਨੂੰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟਿਕੇ ਰਹਿਣ ਦਿਓ। ਅਤੇ ਗੁਰਸਿੱਖਾਂ ਨੇ ਕਿਹਾ ਭਾਈ ਅੱਜ ਰਹਿਮਤਾਂ ਦਾ ਸਾਈਂ ਮੇਘ ਬਣ ਕੇ ਆਇਆ ਹੀ ਅਤੇ ਤੇਰੇ ਉੱਤੇ ਕਿਰਪਾ ਦੀ ਬਰਸਾਤ ਹੋਣ ਲੱਗੀ ਹੈ। ਗੁਰੂ ਜੀ ਨੇ ਕਿਹਾ ਕਿ ਜਿਸ ਨੀਰ ਵਿੱਚ ਅਸੀਂ ਇਸ਼ਨਾਨ ਕੀਤਾ ਉੱਥੇ ਇਹਦਾ ਇਸ਼ਨਾਨ ਕਰਾਇਆ ਜਾਏ। ਇਸ਼ਨਾਨ ਕਰਾਇਆ ਗਿਆ ਅਤੇ ਗੁਰੂ ਜੀ ਦੀ ਨਦਰੇ ਕਰਮ ਹੋਈ ਅਤੇ ਇਹ ਕੋੜੀ ਇਹ ਰੋਗੀ ਇਹਨੂੰ ਗੁਰੂ ਜੀ ਨੇ ਅਰੋਗਤਾ ਦੀ ਦਾਤ ਦਿੱਤੀ। ਹਜ਼ੂਰ ਦੇ ਦਰਬਾਰ ਵਿੱਚ ਲਿਆਂਦਾ ਗਿਆ, ਸੋਹਣੇ ਵਸਤਰ ਪਹਿਨਾਏ ਗਏ ਅਤੇ ਜਦੋਂ ਸੋਹਣੇ ਕੱਪੜੇ ਪਹਿਨਾਏ ਅਤੇ ਗੁਰੂ ਅਮਰਦਾਸ ਦੇਖ ਕੇ ਕਹਿਣ ਲੱਗੇ ਇਹ ਤਾਂ ਨਿਰਾ ਮੁਰਾਰੀ ਹੈ, ਨਾਮ ਸੀ ਪ੍ਰੇਮਾ, ਇਹ ਤਾਂ ਨਿਰਾ ਮੁਰਾਰੀ ਹੈ, ਇਹਦਾ ਤਨ ਕਿੰਨਾ ਸੋਹਣਾ, ਇਹਦੀ ਕੰਚਨ ਵਰਗੀ ਕਾਇਆ ਬਣ ਗਈ। ਦੇਖੋ ਗੁਰੂ ਦੀਆਂ ਮਿਹਰਾਂ, ਨਿਗੁਣਾ ਬੰਦਾ ਜਿਸ ਨੂੰ ਪਰਿਵਾਰ ਨੇ ਜੀਆਂ ਨੇ ਧੱਕ ਦਿੱਤਾ, ਕਹਿਣ ਲੱਗੇ ਮੁਰਾਰੀ ਇਹਦਾ ਕੰਚਨ ਵਰਗਾ ਮਨ, ਅਤੇ ਭਰੀ ਸੰਗਤ ਵਿੱਚ ਖਲੋ ਕੇ ਕਹਿਣ ਲੱਗੇ ਕੋਈ ਖੈ ਗੁਰੂ ਕਾ ਸਿੱਖ ਜਿਹੜਾ ਆਪਣੀ ਬੱਚੀ ਦਾ ਰਿਸ਼ਤਾ ਇਹਨੂੰ ਦੇ ਦੇ, ਇਹਦੇ ਨਾਲ ਕੋਈ ਨਾਤਾ ਕਰਦਾ ਆਪਣੀ ਬੱਚੀ ਦਾ। ਭਾਈ ਸ਼ੀਆਂ ਸੰਗਤ 'ਚ ਬੈਠਾ ਸੀ, ਉੱਠ ਕੇ ਖੱਤ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਬੱਚੀ ਮੱਥੋ ਹੈ, ਮੈਂ ਉਹਦਾ ਰਿਸ਼ਤਾ ਕਰਨਾ ਵਾਂ। ਹਜ਼ੂਰ ਦੇ ਸਾਹਮਣੇ ਬਚਨ ਕਰ ਦਿੱਤਾ। ਘਰ ਵਾਲੀ ਲੰਗਰ ਦੀ ਸੇਵਾ ਵੀ ਕਰਦੀ ਸੀ, ਕਿਸੇ ਜਾ ਕੇ ਕਿਹਾ ਬੀਬੀ ਤੂੰ ਪ੍ਰਸ਼ਾਦਿਆਂ ਦੀ ਸੇਵਾ ਕਰਨੀ ਏ, ਤੈਨੂੰ ਪਤਾ ਜਿਹੜਾ ਕੋੜੀ ਕਈ ਦਿਨਾਂ ਦਾ ਸੰਗਤ ਦੇ ਬਾਹਰ ਬੈਠਾ ਸੀ ਦਰਬਾਰ ਵਿੱਚ, ਉਹਦੇ ਨਾਲ ਤੇਰੇ ਖਾਵੰਦ ਨੇ ਤੇਰੇ ਸਾਈਂ ਨੇ ਆਪਣੀ ਬੱਚੀ ਦਾ ਨਾਤਾ ਕਰ ਦਿੱਤੇ। ਉਹਦੇ ਖੱਤ ਉਸੇ ਤਰ੍ਹਾਂ ਆਟਾ ਲੱਗਾ, ਗੁਰੂ ਦਰਬਾਰ ਵਿੱਚ ਆ ਗਈ, ਕਹਿਣ ਲੱਗੀ ਸੱਚੇ ਪਾਤਸ਼ਾਹ ਇਹ ਕੀ ਕੀਤਾ। ਹਜ਼ੂਰ ਖੱਸ ਪਏ, ਕਹਿਣ ਲੱਗੇ ਬੇਟਾ ਕੀ ਹੋਇਆ। ਕਹਿੰਦੀ ਏ ਕਿ ਆਪਣੇ ਦਿਲ ਦਾ ਟੁਕੜਾ ਦੇਣ ਲੱਗਿਆ ਘੱਟੋ ਘੱਟ ਪੁੱਛੀਦਾ ਵੀ ਇਹਦਾ ਘਰ ਕਿਹੜਾ ਹੈ, ਇਹਦਾ ਖਾਨਦਾਨ ਕਿਹੜਾ ਹੈ, ਇਹ ਕਿਵੇਂ ਛਕਾਏਗਾ, ਕਿਵੇਂ ਘਰ ਧੋਰੇਗਾ। ਹਜ਼ੂਰ ਨੇ ਕਿਹਾ ਬਸ ਇਹੀ ਚੀਜ਼ਾਂ ਪੁੱਛਣਾ ਹੀ, ਇਹਦਾ ਖਾਨਦਾਨ, ਇਹਦਾ ਘਰ ਅਤੇ ਇਹਦੀ ਕਮਾਈ, ਇਹ ਕਿਵੇਂ ਘਰ ਚਲਾਏਗਾ। ਕਹਿਣ ਲੱਗੇ ਜੇ ਖਾਨਦਾਨ ਪੁੱਛ ਨਹੀਂ ਤਾਂ ਇਹਦਾ ਜਨਮ ਗੁਰੂ ਦੇ ਘਰ ਵਿੱਚ ਅੱਜ ਹੋ ਚੁੱਕਾ ਹੈ, ਇਹਦਾ ਖਾਨਦਾਨ ਗੁਰੂ ਨਾਨਕ ਸਾਹਿਬ ਦਾ ਘਰ ਹੈ। ਜੇ ਇਹਦਾ ਮਾਂ ਬਾਪ ਦੇਖ ਨਹੀਂ ਤਾਂ ਮੈਂ ਭਰੀ ਸੰਗਤ ਵਿੱਚ ਤੈਨੂੰ ਦੱਸਣਾ ਵਾਂ ਇਹਦੇ ਮਾਂ ਬਾਪ ਮੈਂ ਹਾਂ। ਜਿੱਥੋਂ ਤੱਕ ਤੁਸੀਂ ਕਹਿੰਦੀ ਪਈ ਹੈ ਵੀ ਇਹਦੀ ਰੋਟੀ ਕਿਵੇਂ ਚੱਲੇਗੀ, ਚੇਤੇ ਰੱਖੀ ਇਹਦੇ ਉੱਤੇ ਇੰਨੀ ਕੁ ਬਖਸ਼ਿਸ਼ ਹੋਈ ਗੁਰੂ ਨਾਨਕ ਸਾਹਿਬ ਦੀ, ਇਹ ਤਾਂ ਡਿੱਗਿਆਂ ਹੋਇਆਂ ਦੇ ਅੰਦਰ ਨੂੰ ਨਾਮ ਦੇ ਖਜ਼ਾਨੇ ਵੰਡਿਆ ਕਰੇਗਾ, ਇਹਦੇ ਉੱਤੇ ਰਹਿਮਤ ਹੋਈ ਹੈ। ਪਿਆਰਿਓ ਉਸ ਵੇਲੇ ਹਜ਼ੂਰ ਨੇ 22 ਮੰਜੀਆਂ ਵਿੱਚੋਂ ਉਸ ਇਨਸਾਨ ਨੂੰ ਮੰਜੀ ਦੇ ਦਿੱਤੀ ਜਿਹਦੇ ਤਨ ਤੋਂ ਵੀ ਲੋਕ ਨਫ਼ਰਤ ਕਰਦੇ ਸਨ। ਕਦੀ ਗੁਰੂ ਕੀ ਸੇਵਾ ਆਪਾਂ ਦੇਖੀਏ, ਇਹ ਤਾਂ ਨਿਗੁਣਿਆਂ ਨੂੰ ਵੀ ਬਖਸ਼ਿਸ਼ਾਂ ਦੇ ਦਿੰਦੀ ਹੈ। ਮੈਂ ਬੇਨਤੀ ਕਰ ਰਿਹਾ ਵਾਂ ਕਿ ਗੁਰੂ ਦੀ ਸੇਵਾ ਸਭ ਤੋਂ ਉੱਤਮ ਹੈ, ਅਤੇ ਜਦੋਂ ਕਿਸੇ ਨੂੰ ਸੇਵਾ ਕਰਕੇ ਦਾਤ ਮਿਲਦੀ ਹੈ ਫਿਰ ਉਹ ਸ਼ੁਕਰਾਨੇ ਵਿੱਚ ਜੁੜਦਾ ਅਤੇ ਉਹ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਖੈ, ਅਸੀਂ ਨਿਗੁਣੇ ਹਾਂ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੀ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚੇਤਨਾ ਆਵੇਈ ਕਿਉਂ ਛੂਟਾਂ ਮੇਰੇ ਘਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਖਰ ਮੇਰੇ, ਨਿਗੁਣੇ ਹਾਂ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਾ ਮੇਰੇ, ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਨਿਗੁਣੇ ਹਾਂ, ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਆ ਮੂੰਹ ਲੈ ਬੋਲੈ ਗੁਣ ਬਿਖੂਣ, ਨਾਮ ਜਪਿਆ ਨਾ ਤੇਰਾ, ਹਮ ਪਾਪੀ ਸੰਗ ਗੁਰ ਉਭਰੇ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਹਮ ਪਾਪੀ ਸੰਗ ਗੁਰ ਉਭਰੇ, उन सतगुर केरा सतगुरु त्रुठे उन्होंने पापियां बंदियां नू पार कर दिता। अज की जड़ी अष्टपदी है ये आरंभक शब्द गुरमुख प्यारियां ने सरवण कराए कि निगुणिया नू आपे बख्श लै भाई, औगणा नल भरे हुए निगुणिया नू आप समर्थ परमात्मा ने बख्श दिता। निगुणिया नू आपे बख्श लै भाई, सतगुरु की सेवा लाए सर, सतगुरु की सेवा उत्तम है भाई, राम नाम चित लाए। जदों परमात्मा दे नाम विच अपने चित नू जोड़िया ते समझ पई कि बाकी सारियां दुनिया दियां किरतां विचों कम्मां विचों गुरु की सेवा सब तो उत्तम है।
हर जियो आपे बख्श मिलाए,
हरी जियो ने परमात्मा जी ने वाहगुरु जी ने आप त्रुट पे, हर जियो आपे बख्श मिलाए, आप ही उन्हें बख्श दिता निगुणिया नू, आपे ही अपराधियां दे अपराध खंडन कर दिते, आप ही गुनाहां नल भरिया होया दे गुनाह दग्ध कर दिते, ते हर जियो ने बख्श के ते कल्ला बार नहीं कहा भी अज तो बाद तेनू बख्शिया, कह लगे बख्शिश तो बाद अपने नाल मिला लिया। हर जियो आपे बख्श मिलाए, विछुनिया नू बख्श के अपने चरणा नल मिलाया।
गुणहीन हम अपराधी पाई,
वाहे
पूरा सतगुर लैर लाए,
धन गुरु अमरदास सचे पातशाह जी दे अंदर दी निम्रता। कहिंदे ने खे भाई असी गुणा तो हीणे हाँ, साडे कोल कोई भी गुण नहीं, सानू गुणा तो हीणिया नू समर्थ सतगुरु ने आप किरपा करके बख्श लिया, आप ही मेहर कीती ते सच्ची मुची सतगुरु त्रुट दे ने जदों। नानक निर्गुण गुण करे गुणवंतियां गुण दे, निर्गुणा ते जिन्हां कोल कोई गुण नहीं भाई उन्हां नू गुरु बख्श दिंदे खन।
रहाओ कौन कौन अपराधी बख्शियां प्यारे, साचा शब्द विचार।
एदे अर्थ करांगे तो साचा शब्द विचार, जदों सच्चे शब्द दी विचार कीती, गुरु जी दे अमृत बचना नू अपने अंदर भोखिया, ते फिर ए गल दी समझ पई कौन कौन अपराधी। पता नहीं किड्डे किड्डे वड्डे गुनाह करन वाले, कितने कितने बज्जर पाप करन वाले समर्थ गुरु ने वो पापियां नू ही बख्श दिता। गुरु साहब जी दे अमृत बचना दी व्याख्या ली भाई साहब भाई गुरदास जी दी रचना विच एक पौड़ी है, मेरा ख्याल ये पौड़ी बाणी पढ़न वालियां नू कीर्तन करन ते सुनन वालियां नू जबानी कंठ होवेगी। एक गुनाह नहीं कौन कौन अपराधी बख्शियन, किन्ने किन्ने वड्डे पाप करन वाले गुरु बख्श देंदे ने। साहब ने तां बाणी विच कहा देवा पाहन तारी अले, आराम कहत जन कस ना तरे, तारी ले गनका बिन रूप कुबजा, ब्याद अजामल तारी अले। एडे एडे वड्डे पापी मन रे प्रभ की शरण विचारो, जे सिमरत गनका सी ओदे वर्गी बज्र पाप करन वाली, जे सिमरत गनका सी उदरी ताको जस उर तारो। कुछ बंदे ने जेडे पाप लोक के करदे ने, लोकां नू पता नहीं हुंदा, कुछ बंदे ऐसे पाप करदे ने चों कुंटी पता लग जांदा है। प्यारियों जेडे लोक के पाप करदे ने रब उन्हां नू भी बख्श देंदा है, ते जिन्हां दा पता सारे जहान विच लग जाए रब उन्हां नू भी बख्श देंदा। अजा मल पापी जग जाने, एक दो नहीं सारी दुनिया जानदी है अजामल पापी है, अजामल पापी जग जाने। निमख माए निस्तारा कौन कौन अपराधी बख्शियन, अजामल पापी जग जाने निमख माए निस्तारा, नानक कहत चेत चिंतामन तैपी उतरे पहाड़। ਕਿੰਨੇ ਕੁ ਬਖਸ਼ ਦਿੱਤੇ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਇੱਕ ਗੁਨਾਹ ਨਹੀਂ 20 ਅੱਤ ਦੇ ਵੱਡੇ ਗੁਨਾਹ ਨੇ ਜਿਨ੍ਹਾਂ ਦੀ ਭਾਈ ਸਾਹਿਬ ਨੇ ਗਿਣਤੀ ਕੀਤੀ ਅਤੇ ਨਿਮਰਤਾ ਨਾਲ ਉਹ ਸ਼ਬਦ ਆਪਣੇ 'ਤੇ ਟੁਕਾਏ। ਉਹ ਸ਼ਬਦ ਨੇ ਕੌਣ ਕੌਣ ਅਪਰਾਧੀ ਬਖਸ਼ੇ ਗਏ, ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਗਿਣਤੀ ਆਪ ਕਰਕੇ ਦੇਖੋ, 20 ਬੱਜਰ ਪਾਪ ਬਣਦੇ ਨੇ, ਏਡੇ ਵੱਡੇ ਪਾਪੀ ਵੀ ਸਮਰੱਥ ਗੁਰੂ ਬਖਸ਼ ਦਿੰਦਾ ਹੈ। ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੋਵਾਰ ਹੋ ਪਰ ਘਰ ਜੋ ਖੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਟਕੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਆਕਿਰਤ ਕਣ ਮੈਂ ਕੋ ਨਾ ਰਖੰਦਾ। ਇੰਨੇ ਵੱਡੇ ਪਾਪ ਕਿ ਪਾਪ ਕਰਨ ਵਾਲਾ, ਗੁਨਾਹ ਕਰਨ ਵਾਲਾ, ਚੋਰੀਆਂ ਕਰਨ ਵਾਲਾ, ਯਾਰੀਆਂ ਕਰਨ ਵਾਲਾ, ਵਿਵਿਚਾਰ ਕਰਨ ਵਾਲਾ, ਕਾਮ ਕ੍ਰੋਧ ਵਿੱਚ ਗਲਤਾਨ ਹੋਇਆ ਬੰਦਾ, ਤੇ ਵਿਸ਼ਵਾਸ ਘਾਤੀ ਆਕਿਰਤ ਕਣ ਮੈਂ ਕੋ ਨਾ ਰਖੰਦਾ, ਪਰ ਇੱਕ ਭਰੋਸੇ ਨਾਲ ਆਵੀਂ ਗੁਰੂ ਦਰ ਤੇ ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸ਼ਣ ਦਾ ਸਮਰੱਥ ਗੁਰੂ। ਏਡੇ ਵੱਡੇ ਬੱਜਰ ਪਾਪ ਕਰਨ ਵਾਲਿਆਂ ਦੇ ਗੁਨਾਹ ਵੀ ਬਖਸ਼ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਦੋਂ ਹਜ਼ੂਰ ਨੇ ਜ਼ਫਰਨਾਮਾ ਲਿਖਿਆ ਉਹਦੇ ਵਿੱਚ ਦਾਸਤਾਨ ਸਰਲੇਖ ਦੇ ਥੱਲੇ ਔਰੰਗਜ਼ੇਬ ਨੂੰ ਮੁਖਾਤਬ ਕਰਦੇ, ਪਰ ਜਿਹੜੇ ਪਹਿਲੇ ਸ਼ੇਰ ਨੇ ਉਹ ਹਜ਼ੂਰ ਨੇ ਅਕਾਲ ਪੁਰਖ ਦੀ ਸਿਫਤ ਵਿੱਚ ਲਿਖੇ ਅਤੇ ਉਸ ਦੀ ਸਿਫਤ ਵਿੱਚ ਇੱਕ ਬਚਨ ਕਿਹਾ। ਕਹਿਣ ਲੱਗੇ ਪਰਮਾਤਮਾ ਜੀ, ਅਕਾਲ ਪੁਰਖ ਜੀ, ਕਿ ਜਿਹੜੇ ਆਪ ਜੀ ਦੀ ਸ਼ਰਨ ਵਿੱਚ ਆ ਜਾਣ ਉਹਨਾਂ ਨੂੰ ਤੁਸੀਂ ਬਖਸ਼ ਦਿਓ। ਜਿਹੜੇ ਬੰਦੇ ਕਿਤੇ ਵਕਾਰਾਂ ਦੀ ਜਿਲਣ ਵਿੱਚ ਡਿੱਗੇ ਹੋਣ, ਚਿੱਕੜ ਵਿੱਚ ਫਸੇ ਹੋਣ, ਆਪਣੀਆਂ ਬਾਹਾਂ ਉੱਚੀਆਂ ਕਰਕੇ ਪੁਕਾਰਨ, ਤੇ ਤੁਸੀਂ ਦਾਤਾ ਜੀ ਉਹਨਾਂ ਡਿੱਗਿਆ ਹੋਇਆਂ ਦੀਆਂ, ਡੁੱਬਿਆ ਹੋਇਆਂ ਦੀਆਂ ਬਾਹਾਂ ਵੀ ਪਕੜ ਲੈਂਦੇ, ਤੁਸੀਂ ਦਸਤਗੀਰ ਹੋ। ਤੀਸਰਾ ਬਚਨ ਕੀਤਾ ਕਿ ਜਿਨ੍ਹਾਂ ਬੰਦਿਆਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਸਿਰਫ ਗੁਨਾਹ ਕੀਤੇ ਨੇ, ਪਾਪ ਕੀਤੇ ਨੇ, ਤੁਸੀਂ ਖਤਾ ਕਰਨ ਵਾਲਿਆਂ ਨੂੰ ਵੀ ਬਖਸ਼ ਲੈਂਦੇ, ਤੇ ਇਕੱਲੇ ਬਖਸ਼ਦੇ ਨਹੀਂ, ਉਹਨਾਂ ਨੂੰ ਆਪਣੇ ਦਿਲ ਵਿੱਚ ਪਿਆਰ ਮੁਹੱਬਤ ਤੇ ਥਾਂ ਵੀ ਦੇ ਦਿੰਦੇ। ਸਾਹਿਬ ਦੇ ਬਚਨ ਨੇ ਕਿ ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਅਮਾਂ ਬਖਸ਼, ਇਹਦਾ ਅਰਥ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਜਾਣ। ਕੌਣ ਕੌਣ, ਕਿਹੜੇ ਕਿਹੜੇ ਨੇ ਜਿਹੜੇ ਤੁਸੀਂ ਬਖਸ਼ ਦਿੱਤੇ, ਗਿਣਤੀ ਨਹੀਂ ਹੋ ਸਕਦੀ। ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਆਪਣੀ ਸ਼ਰਨ ਵਿੱਚ ਡਿੱਗਿਆ ਹੋਇਆਂ ਦੇ ਖੱਤ ਤੁਸੀਂ ਪਕੜ ਲੈਂਦੇ ਹੋ। ਖਤਾ ਬਖਸ਼, ਰੋਜ਼ੀ ਦੇਖੋ ਦਿਲ ਪਜ਼ੀਰ, ਤੁਸੀਂ ਖਤਾਵਾਂ ਦੇਖ ਕੇ, ਔਗਣ ਦੇਖ ਕੇ ਬਖਸ਼ ਦਿੰਦੇ ਹੋ ਅਤੇ ਦਿਲੋਂ ਇੰਨੀ ਮੁਹੱਬਤ ਕਰਦੇ ਹੋ ਕਿ ਉਹਨਾਂ ਬੰਦਿਆਂ ਦੇ ਅੰਦਰ ਨੂੰ ਆਤਮਕ ਜੀਵਨ ਦਾ ਦਾਨ ਵੀ ਦੇ ਦਿੰਦੇ ਹੋ। ਕੌਣ ਕੌਣ ਅਪਰਾਧੀ? ਇੱਕ ਵਿਦਵਾਨ ਨੇ ਲਿਖਿਆ ਕਿ ਬਾਬਾ ਨਾਨਕਾ, ਆਹ ਧਰਤੀ ਦੇ ਉੱਪਰ ਰਹਿਣ ਵਾਲਾ ਇਨਸਾਨ ਅਜੇ ਤੱਕ ਇਹ ਨਹੀਂ ਗਿਣਤੀ ਕਰ ਸਕਿਆ ਕਿ ਮੱਸਿਆ ਦੀ ਕਾਲੀ ਰਾਤ ਨੂੰ ਕਿੰਨੇ ਕੁ ਤਾਰੇ ਟਿਮਟਮਾਉਂਦੇ। ਕਦੀ ਕਿਸੇ ਨੇ ਗਿਣਤੀ ਕੀਤੀ? ਇਨਸਾਨ ਗਿਣ ਵੀ ਨਹੀਂ ਸਕੇਗਾ। ਕਹਿਣ ਲੱਗੇ, ਹੋ ਸਕਦਾ ਵਕਤ ਐਸਾ ਆ ਜਾਏ ਕਿ ਇਨਸਾਨ ਆਪਣੇ ਦਿਮਾਗੀ ਤੌਰ 'ਤੇ, ਬੌਧਿਕ ਤਲ 'ਤੇ ਇੰਨੀ ਤਰੱਕੀ ਕਰੇ ਕਿ ਮੱਸਿਆ ਦੀ ਕਾਲੀ ਰਾਤ ਨੂੰ ਚਮਕਦੇ ਹੋ ਤਾਰਿਆਂ ਦੀ ਗਿਣਤੀ ਕਰ ਲੈ। ਇਹ ਚਮਕਦੇ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਜਿੰਨਿਆਂ ਪਾਪੀਆਂ ਨੂੰ ਤੂੰ ਤਾਰ ਦਿੱਤਾ ਉਹਨਾਂ ਦੀ ਗਿਣਤੀ ਕਦੀ ਨਹੀਂ ਹੋ ਸਕਦੀ। ਤਾਰੇ ਗਿਣੇ ਜਾਤ ਹੈ, ਇਹਦਾ ਅਰਥ ਜਿਹੜੇ ਤਾਰੇ ਟਿਮਟਮਾਉਂਦੇ ਨੇ, ਨਾ ਤਾਰੇ ਗਿਣੇ ਜਾਤ ਹੈ। ਤਾਰੇ ਤਾਂ ਗਿਣੇ ਜਾਣਗੇ, ਕਿਉਂਕਿ ਤਾਰੇ ਸ਼ਬਦ ਦੋ ਥਾਵਾਂ 'ਤੇ ਵਰਤਣੇ ਆ। ਇੱਕ ਤਾਰੇ ਦਾ ਅਰਥ ਜਿਹੜੇ ਚਮਕਦੇ ਨੇ ਆਕਾਸ਼ ਵਿੱਚ, ਅਤੇ ਦੂਸਰੇ ਤਾਰੇ ਦਾ ਅਰਥ ਹੈ ਜਿਨ੍ਹਾਂ ਨੂੰ ਤੁਸੀਂ ਤਾਰ ਦਿੱਤਾ। ਤਾਰੇ ਗਿਣੇ ਜਾਤ ਹੈ, ਨਾ ਤਾਰੇ ਗਿਣੇ ਜਾਤ ਹੈ। ਇਹ ਤਾਰੇ ਤਾਂ ਗਿਣੇ ਜਾਣਗੇ, ਪਰ ਜਿਨ੍ਹਾਂ ਨੂੰ ਤੁਸੀਂ ਤਾਰ ਦਿੱਤਾ ਉਹਨਾਂ ਦੀ ਗਿਣਤੀ ਕਦੀ ਨਹੀਂ ਹੋ ਸਕਦੀ। ਕਿੰਨੇ ਕੁ ਤਾਰ ਦਿੱਤੇ? ਕੋਟ ਅਪਰਾਧੀ ਬਖਸ਼ੀਆਂ, ਕਰੋੜਾਂ ਜਨਮਾਂ ਦੇ ਅਪਰਾਧੀ ਜਿਹੜੇ ਉਹ ਬਖਸ਼ ਦਿੱਤੇ। ਕੌਣ ਗਿਣਤੀ ਕਰ ਸਕਦਾ ਕਿੰਨੇ ਕਿੰਨੇ ਬਖਸ਼ ਦਿੱਤੇ? ਅਸੀਂ ਤਾਂ ਉਹਨਾਂ ਨੂੰ ਗਿਣ ਸਕਦੇ ਹਾਂ
जेडे दुनिया विच जार हो गए ते जेडे अंदर खाते पाप करी गए उन्हां दे पता ही कोई नहीं कि किन्नियां दे पर्दे पा के उन्हां नूं बख्श दिता, कोई गिनती नहीं। तन गुरु अमरदास मेहर पै करदे ने कि उस परमात्मा दे समर्थ गुरु की सेवा बेअंत पापियां नूं इस भव सागर तो पार कर गई।
भव जल पार उतारे अन पाई,
वाहिगुरु
सतगुर बेड़ा चाड़।
इस भव सागर तो सतगुरु जी ने अपने बेड़े विच चाड़ के, अपने जहाज भी चाड़ के, ते पता है वह बेड़ा केड़ा है? वह बेड़ा लकड़ां दा नहीं, वह बेड़ा लोहे दा नहीं, वह बेड़ा है शब्द दा, वह बेड़ा है नाम दा। तेरा एक नाम तारे संसार, भावें यह शब्द ज्ञानी ज्ञान सिंह दे लिखे असी रोज पढ़ने हाँ कि वाहिगुरु नाम जहाज कै चढ़े सो उतरे पार। ओ बेड़ा ओ जहाज नाम कै, सतगुरु ने अपने नाम दे बेड़े विच चाढ़िया ते जेड़े प्रादी सन सारे पार कर दिते। आप सुखमनी साहब दे बचन जदों पढ़ते हो देखो हजूर ने गुरु बेड़े की सिफत करदिया एक उदाहरण दिती है। हजूर कहिंदे ने पत्थर का टुकड़ा लवो, उन्हूं पानी विच सट्टो ते डुब जाएगा, डुब जाता है। लोहे के किते छोटे जे टुकड़े ले लो, पानी विच सट्टो ते डुब जाएंगे। जेड़ा इकला पत्थर इकला लोहा आया वो पानी विच डुब गया, ते ओही लोहा ओदे वर्गा लोहा ते ओदे वर्गे पत्थर जदों उन्होंने बेड़े विच रखे किश्ती विच रखे ते वह पार हो गए। जे पुछा जी क्यों, कह लगे इस करके क्योंकि यह डुब तो जाने सन जे इकले आंदे, बेड़ी की संगत कर ली, आसरा ले लिया ता पार हो गए। साहब ने कहा ज्यों पाखाण नाव चढ़ तरै प्राणी गुरचरण लगत निस्तरै। अगन सागर बूढ़त संसारा, दुनिया डुबदी पई है पर तार दिंदा गुरु नानक बाह पकर सतगुरु निस्तारा। सतगुरु ने अपने शब्द के बेड़े ते बिठा के पव सागर दिया लहरां तो बचा पार कर दिता है।
मनुराय ते कंचन पै पाई, गुर पारस मेल मिलाए।
हजूर गुरु अमरदास कह रहे ने देखो कि मनुराय जेड़े सड़ चुके लोए ने वह भी सोना बन गए, वह कंचन बन गए, पर जदों सतगुरु पारस मिल गया, सतगुरु पारस ने अपने शब्द की स्पर्शता नाल, अपने शब्द की ये पारस कला नाल सड़ चुके मन भी कंचन बना दिते, सोने की तरह शुद्ध किते हन।
आप छोड़ ना मन वसिया पाई, ज्योति जोत मिलाए।
उन्होंने आपा भाव छड़ दिता, अपनी खंगता नू छड़ दिता, मैं मेरी नू त्याग दिता ते गुरु दे शब्द नू सहारा बनाया। ते जिन्ना ने शब्द नू सहारा बना के अपनी खोंद छड़ दिती, बाबा गुरु अमरदास मेहर करदे ने उन्हां दी आत्मा परमात्मा विच लीन हो गई, ज्योति उस परिपूर्ण जोत विच समा गई।
हाँ वारी हाँ वारणै पाई, सतगुर कौ सद बलिहारै जाऊं।
तन गुरु अमरदास मेहर करदे ने खौ वारी खौ वारणै भाई कि मैं अपने सतगुरु तो वारने जाना कुर्बान जाना वा, ते एक अद्धा दिन नहीं सदीव काल ही अपने गुरु तो मैं अपने आप नू फिदा करदा हां।
नाम निदान जिन दिता पाई, गुरमत सहज सुमाओ।
उस सतगुरु तो कुर्बान जाना वा जिसने नाम दा निदान नाम दा खजाना मैनू दे दिता, ते एको जा खजाना दिता ਇਹੋ ਜੀ ਇਹ ਕੀਮਤੀ ਦੌਲਤ ਦਿੱਤੀ ਅਤੇ ਦੇ ਕੇ ਕਿਹਾ ਭਾਈ ਕਿ ਦੁਨੀਆ ਦੇ ਜਿਤਨੇ ਵੀ ਖਜ਼ਾਨੇ ਨੇ ਉਹ ਖਰਚਿਆਂ ਅਤੇ ਖਾਧਿਆਂ ਮੁੱਕਦੇ ਨੇ, ਆਹ ਜਿਹੜਾ ਖਜ਼ਾਨਾ ਤੇਰੀ ਝੋਲੀ 'ਚ ਪਾਉਣ ਲੱਗਾ, ਜਿੰਨਾ ਖਰਚੇਗਾ ਇਹ ਵਧੇਗਾ, ਜਿੰਨਾ ਵਰਤਾਏਗਾ ਓਨੀ ਬਰਕਤ ਪਏਗੀ, ਇਹਨੇ ਕਦੀ ਵੀ ਘਟਣਾ ਨਹੀਂ। ਗੁਰੂ ਅਰਜਨ ਸਾਹਿਬ ਦੇ ਬਚਨ ਨੇ ਕਿ ਤਿੱਚਰ ਮੂਲ ਨਾ ਥੁੜੀ ਦੋ, ਇਹ ਖਜ਼ਾਨਾ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਇਹ ਧਨ ਅਖੁੱਟ ਨਾਨਕੁੱਟੈ ਨਾ ਜਾਏ, ਕਿਹੜਾ ਧਨ? ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਸਤਿਗੁਰੂ ਨੇ ਕਿਰਪਾ ਕੀਤੀ ਕਿ ਨਾਮ ਦਾ ਖਜ਼ਾਨਾ ਦੇ ਦਿੱਤਾ, ਨਾਮ ਦੀ ਦੌਲਤ ਦੇ ਦਿੱਤੀ ਅਤੇ ਉਸ ਦੇ ਗੁਰਮਤ ਰਾਹੀਂ ਮੇਰੇ ਅੰਦਰ ਨੂੰ ਆਪਣੇ ਵਿੱਚ ਸਮਾ ਲਿਆ ਹੈ।
ਗੁਰ ਬਿਨ ਸਹਿਜ ਨਾ ਉਪਜਾਏ ਭਾਈ, ਪੂਛੋ ਗਿਆਨੀਆਂ ਜਾਏ।
ਗੁਰੂ ਅਮਰਦਾਸ ਕਹਿੰਦੇ ਨੇ ਸਹਿਜ ਕੀ ਪਰਮ ਅਵਸਥਾ ਹੈ। ਇੱਥੇ ਥੋੜ੍ਹੀ ਜਿਹੀ ਬੇਨਤੀ ਸਮਝਿਓ, ਗੁਰਬਿਨ ਸਹਿਜ ਨਾ ਉਪਜੈ ਭਾਈ, ਗੁਰੂ ਤੋਂ ਬਿਨਾਂ ਸਹਿਜ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਕਹਿਣ ਲੱਗੇ ਪੁੱਛੋ ਗਿਆਨੀਆਂ ਜਾਏ, ਜਾ ਕੇ ਗਿਆਨੀਆਂ ਨੂੰ ਪੁੱਛੋ ਕਿ ਕੀ ਸਹਿਜ ਗੁਰੂ ਤੋਂ ਬਿਨਾਂ ਮਿਲ ਸਕਦਾ। ਇੱਥੇ ਸਿਰਫ ਸੰਖੇਪ ਜੈ ਸਹਿਜ ਕੀ ਅਤੇ ਕਿਛ ਗਿਆਨੀ ਨੂੰ ਜਾ ਕੇ ਪੁੱਛੋ। ਯਾਦ ਰੱਖਿਓ ਕੁਝ ਸ਼ਬਦ ਐਸੇ ਨੇ ਜਿਹੜੇ ਅਸੀਂ ਕੁਝ ਸ਼ਖਸੀਅਤਾਂ ਨਾਲ ਪੱਕੇ ਜੋੜੇ ਨੇ, ਅਸਲ ਵਿੱਚ ਬਾਹਰ ਦੇ ਸ਼ਬਦ ਜਿਹੜੇ ਨੇ ਉਹ ਅੰਦਰ ਦੇ ਜੀਵਨ ਦੀ ਵਿਆਖਿਆ ਸਨ। ਜਦੋਂ ਅੰਦਰ ਦਾ ਜੀਵਨ ਸੁੱਕ ਗਿਆ, ਬਾਹਰ ਦੇ ਕੇਵਲ ਸ਼ਬਦ ਇਸ ਤਰ੍ਹਾਂ ਰਹਿ ਗਏ ਕਿ ਅੰਦਰੋਂ ਦੁਕਾਨ ਹੀਰਿਆਂ ਦੀ ਖਾਲੀ ਰਹਿ ਗਈ, ਉੱਤੇ ਫੱਟਾ ਜੋਹਰੀਆਂ ਦੀ ਦੁਕਾਨ ਦਾ ਲੱਗਾ ਰਹਿ ਗਿਆ। ਦਵਾਈਆਂ ਮੁੱਕ ਗਈਆਂ ਪਰ ਡਾਕਟਰ ਦਾ ਬੋਰਡ ਅਜੇ ਵੀ ਲੱਗਾ ਹੈ। ਜਿਹੜੇ ਜਿਤਨੇ ਵੀ ਸ਼ਬਦ ਨੇ, ਸੰਤ ਹੈ, ਬ੍ਰਹਮ ਗਿਆਨੀ ਹੈ, ਸਾਧ ਹੈ, ਮਹਾਂਪੁਰਖ ਹੈ ਜਾਂ ਗਿਆਨੀ ਹੈ, ਇਹ ਬਾਹਰ ਮੁਖੀ ਜਿਹੜੇ ਸ਼ਬਦ ਸਨ ਇਹ ਅੰਦਰ ਦੇ ਜੀਵਨ ਦੀ ਵਿਆਖਿਆ ਕਰਦੇ ਸਨ। ਪਹਿਲੀ ਬੇਨਤੀ ਸਹਿਜ ਕੀ, ਜੇ ਪੰਜਾਬੀ ਵਿੱਚ ਅਸੀਂ ਸਹਿਜ ਦੇ ਅਰਥ ਕਰਾਂਗੇ ਤੇ ਇਹ ਹੀ ਕਰਾਂਗੇ ਕਿ ਆਰਾਮ ਜਾਂ ਐਸਤਾ ਐਸਤਾ, ਅਸੀਂ ਸ਼ਬਦ ਵਰਤਨੇ ਆ ਕਿ ਸਹਿਜੇ ਸਹਿਜੇ ਆਰਾਮ ਨਾਲ ਇਹ ਕੰਮ ਕਰ। ਪਰ ਜਿਹੜਾ ਆ ਸਹਿਜ ਸ਼ਬਦ ਹਜ਼ੂਰ ਨੇ ਕਿਹਾ ਇਹ ਐਸਤਾ ਐਸਤਾ ਦਾ ਨਾਮ ਨਹੀਂ, ਇਹ ਸਹਿਜ ਉਹ ਪਰਮ ਅਵਸਥਾ ਹੈ ਜਿੱਥੇ ਦੇਹ ਵਿੱਚ ਰਹਿ ਕੇ ਗੁਰਮੁਖ ਵਿਦੇਹੀ ਹੋ ਜਾਂਦਾ ਹੈ, ਜਿੱਥੇ ਸਰੀਰ ਵਿੱਚ ਰਹਿ ਕੇ ਅਸ਼ਰੀਰੀ ਹੋ ਜਾਂਦਾ ਹੈ, ਜਿੱਥੇ ਸੰਸਾਰੀ ਵਿੱਚ ਸੰਸਾਰੀ ਹੁੰਦਿਆਂ ਹੁੰਦਿਆਂ ਉਹ ਸੱਚਾ ਨਿਰੰਕਾਰੀ ਬਣ ਜਾਂਦਾ ਹੈ, ਨਰਕਧਾਰੀ ਨਹੀਂ, ਨਿਰੰਕਾਰ ਨਾਲ ਜੁੜਿਆ, ਉਹ ਸਹਿਜ ਕੀ ਹੈ? ਮਹਾਰਾਜ ਜੀ ਨੇ ਫੁਰਮਾਇਆ ਗਿਆਨੀਆਂ ਨੂੰ ਪੁੱਛੋ। ਇੱਥੇ ਖਿਮਾ ਕਰਿਓ, ਗਿਆਨੀ ਦਾ ਅਰਥ ਕੇਵਲ ਕਥਾ ਕਰਨ ਵਾਲਾ ਨਹੀਂ। ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਪੁੱਛੋ ਗਿਆਨੀਆਂ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰੈ ਵਿਚਾਰ ਸੋ ਗਿਆਨੀ ਦਰਗਾ ਪਰਵਾ। ਉਹ ਗਿਆਨੀ ਕਿਹੜਾ? ਜਿਹਦੇ ਸਾਹਮਣੇ ਕੰਚਨ ਤੇ ਮਿੱਟੀ ਦੋਨੋਂ ਇੱਕੋ ਜਿਹਾ ਹੋਣ। ਉਹ ਗਿਆਨੀ ਜਿਹਨੇ ਅਭਿਆਸ ਕੀਤਾ। ਕਹਿਣ ਲੱਗੇ ਕਿਹੜਾ ਗਿਆਨੀ? ਉਹ ਗਿਆਨੀ ਜਿਹਦੀ ਆਤਮਾ ਇੰਨੀ ਕੁ ਸੰਸਾਰ ਦੇ ਭੈ ਤੋਂ ਮੁਕਤ ਹੋ ਗਈ ਕਿ ਇੱਕ ਸ਼ਬਦ ਕਹਿ ਤੇ ਧਰਤੀ ਖਿਲ ਸਕਦੀ ਏ, ਪਰ ਇਹਨਾਂ ਅਜਰ ਨੂੰ ਜਰ ਗਿਆ, ਆਪਣੇ ਪਿੰਡੇ ਤੇ ਸਭ ਕੁਝ ਸਹਿ ਲਿਆ ਪਰ ਕਿਸੇ ਨੂੰ ਜਣਾਇਆ ਨਹੀਂ ਆਪਣੀ ਤਾਕਤ। ਗਿਆਨੀ ਫਿਰ ਜੇ ਕੋਈ ਉਹਨੂੰ ਡਰਾਉਣ ਆਇਆ ਉਹ ਚੁਰਸਤੇ 'ਚ ਖਲੋ ਕੇ ਆਪਣਾ ਸਿਰ ਤਾਂ ਕਲਮ ਕਰਾ ਗਿਆ ਪਰ ਕਿਸੇ ਦੀ ਈਨ ਨਹੀਂ ਮੰਨੀ। ਇਹ ਹੈ ਗਿਆਨੀ, ਉਹ ਸਹਿਜ ਵਿੱਚ ਨੇ। ਪੁੱਛੋ ਗਿਆਨੀਆਂ ਜਾਏ। ਗੁਰੂ ਅਮਰਦਾਸ ਬੜੀ ਵਾਰੀ ਕਹਿਣਗੇ ਕਿ ਵੀ ਬਚਨ ਪੜ੍ਹਦੇ ਆ, ਪੁੱਛੋ ਵਿਵੇਕੀਆਂ ਜਾਏ। ਹਜ਼ੂਰ ਨੇ ਕਿਹਾ ਉਹ ਗਿਆਨੀਆਂ ਨੂੰ ਪੁੱਛ ਜਿਹੜੇ ਸਹਿਜ ਵਿੱਚ ਵਰਤਦੇ ਨੇ, ਉਹ ਸਹਿਜ ਕੀ ਹੈ? ਸਾਹਿਬ ਨੇ ਫੁਰਮਾਇਆ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਗਗਨ ਤਮਾਮਾ ਬਾਜਿਓ। ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਆਏ ਸਹਿਜ, ਜਿੱਥੇ ਭੁੱਖ ਵੀ ਸਤਾਏ ਨਾ, ਜਿੱਥੇ ਨੀਂਦ ਦੇ ਝੋਕੇ ਵੀ ਨਾ ਆਉਣ, ਜਿੱਥੇ ਦੁੱਖ ਵਿੱਚ ਖਾਏ ਨਾ ਨਿਕਲੇ, ਜਿੱਥੇ ਦੁੱਖ ਵਿੱਚ ਵਾਹੇ ਨਿਕਲੇ। ਫਿਰ ਬੇਨਤੀ ਸਮਝਿਓ ਕਿ ਗੁਰਮੁਖ ਅੰਤਰ ਸਹਿਜ ਕਹਿ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਉਹ ਸਹਿਜ ਕਿ ਸੂਖ ਮਹਿਲ ਚਾਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਇਹ ਉਹਨਾਂ ਨੂੰ ਪੁੱਛ ਜਿਹੜੇ ਇਸ ਮਹਿਲ ਵਿੱਚ ਬੈਠੇ ਹੋਏ। ਗਿਆਨੀ ਉਹਨੂੰ ਪੁੱਛ ਜਿਹੜਾ ਕਹਿ ਰਿਹਾ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ। ਪਰ ਇਹ ਸਹਿਜ ਤੂੰ ਗਿਆਨੀਆਂ ਨੂੰ ਪੁੱਛੀ ਤੇ ਗਿਆਨੀ ਕਹਿਣਗੇ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਸਤਿਗੁਰੂ ਇਸ ਸਹਿਜ ਅਵਸਥਾ ਦੇ ਦਾਤੇ ਹਨ।
ਸਤਿਗੁਰ ਕੀ ਸੇਵਾ ਸਦਾ ਕਰ ਪਾਈ, ਵਿਚਹੁ ਆਪ ਗਵਾਏ।
ਹੇ ਭਾਈ ਸਤਿਗੁਰੂ ਦੀ ਸੇਵਾ ਕਰ ਤੇ ਸਦਾ ਲਈ ਕਰ, ਤੇ ਸੇਵਾ ਕਰਨੀ ਹੈ ਇਹ ਵੀ ਤੂੰ ਦਾਤ ਸਮਝ। ਗੁਰਮੁਖੋ ਕਦੀ ਸੇਵਾ ਨੂੰ ਅਹਿਸਾਨ ਨਾ ਸਮਝਿਓ। ਜੇ ਅਸੀਂ ਇਹ ਕਹਿਣਾ ਸ਼ੁਰੂ ਕਰਾਂਗੇ ਇੰਨੇ ਸਾਲ ਹੋ ਗਏ ਝਾੜੂ ਲਾਉਂਦਿਆਂ, ਇੰਨੇ ਸਾਲ ਅਸੀਂ ਜੋੜਿਆਂ 'ਚ ਖਲੋਤੇ, ਇੰਨੇ ਸਾਲ ਕਥਾ ਕਰਦਿਆਂ, ਇੰਨੇ ਸਾਲ ਨਿਸ਼ਕਾਮ ਬਾਣੀ ਪੜ੍ਹਦਿਆਂ, ਅਹਿਸਾਨ ਨਾ ਕਰ ਮੈਂ ਕੀਤਾ। ਬਸ ਇੱਕੋ ਸ਼ਬਦ ਸਮਝ ਲੈ ਮੇਰੇ ਸਤਿਗੁਰੂ ਤੁਸੀਂ ਤਰਸ ਕਰਕੇ ਸੇਵਾ ਦਿੱਤੀ, ਕਿਸੇ ਹੋਰ ਨੂੰ ਵੀ ਦੇ ਸਕਦੇ ਨੇ। ਸੇਵਾ ਨੂੰ ਤਰਸ ਸਮਝ, ਸੇਵਾ ਨੂੰ ਖੰਗਤਾ ਵੱਲ ਨਾ ਲਿਜਾਈ, ਆਪਣਾ ਆਪ ਛੱਡ ਦੇ, ਖੋਮੇ ਨੂੰ ਮਾਰ ਦੇ ਤੇ ਸਤਿਗੁਰੂ ਦੀ ਸੇਵਾ ਸਦਾ ਕਰ। ਤੇ ਇੱਥੋਂ ਤੱਕ ਅਰਦਾਸ ਕਰ ਕਿ ਸੱਚੇ ਪਾਤਸ਼ਾਹ ਜਿਸ ਦਿਨ ਅੰਤਲਾ ਸਵਾਸ ਨਿਕਲੇ ਉਸ ਦਿਨ ਵੀ ਤੇਰੀ ਸੇਵਾ 'ਚ ਬੈਠਾ ਹੋ। ਤੁਸੀਂ ਪੜ੍ਹਦੇ ਸੁਣਦੇ ਹੋ ਤੁਹਾਡੇ ਨੇੜੇ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਕੀਰਤਨ ਕਰਦੇ ਨੇ, ਕੋਈ ਅੰਦਰ ਕਾਮਨਾ ਨਹੀਂ, ਸਿਰਫ ਇੱਕੋ ਹੀ ਅੰਦਰ ਦੀ ਤੜਫ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਤਨੀ ਦੇਰ ਤੱਕ ਸਵਾਸ ਦਿੱਤੇ ਨਹੀਂ ਤਰਸ ਖਾ ਕੇ ਉਨੀ ਦੇਰ ਤੱਕ ਹਾਜ਼ਰੀ ਬਖਸ਼ਦਾ ਰਹੀ। ਸੇਵਾ ਕਰ ਆਪਣੀ ਖੋਹ ਨੂੰ ਮਿਟਾ ਕੇ, ਫਿਰ ਦੇਖ ਕਿ ਤੈਨੂੰ ਸਤਿਗੁਰੂ ਕਿੰਨੀਆਂ ਦਾਤਾਂ ਬਖਸ਼ਣਗੇ।
ਗੁਰਮਤੀ ਭਉ ਉਪਜਾਇ ਭਾਈ,
ਵਾਹਿਗੁਰੂ
ਭਉ ਕਰਣੀ ਸੱਚ ਸਾਰ।
ਜਦੋਂ ਬੰਦਾ ਸੇਵਾ ਕਰਨੀ ਸ਼ੁਰੂ ਕਰਦਾ ਹੈ ਨਾ, ਇਹਦੀ ਜ਼ਿੰਦਗੀ ਵਿੱਚ ਜੀਵਨ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਬੇਨਤੀ ਸਮਝਿਓ, ਧਰਮ ਬਾਹਰੋਂ ਨਹੀਂ ਥੋਪਿਆ ਜਾਂਦਾ। ਦੋ ਸ਼ਬਦ ਅਸੀਂ ਪੜ੍ਹਦੇ ਹਾਂ, ਇੱਕ ਇੰਜੈਕਸ਼ਨ ਅਤੇ ਇੱਕ ਐਜੂਕੇਸ਼ਨ, ਦੋਨੋਂ ਅੰਗਰੇਜ਼ੀ ਦੇ ਸ਼ਬਦ ਨੇ, ਦੋਨਾਂ ਦੇ ਅਰਥ ਬੜੇ ਡੂੰਘੇ ਨੇ। ਅਸੀਂ ਕਹਾਂਗੇ ਐਜੂਕੇਸ਼ਨ ਦਾ ਅਰਥ ਹੈ ਸਿੱਖਿਆ, ਵਿੱਦਿਆ, ਪਰ ਨਹੀਂ, ਇਸ ਸ਼ਬਦ ਦੇ ਰੂਟ ਵਿੱਚ ਜਾਓ, ਐਜੂਕੇਸ਼ਨ ਦਾ ਅਰਥ ਹੁੰਦਾ ਖਿੱਚਣਾ ਤੇ ਇੰਜੈਕਸ਼ਨ ਦਾ ਅਰਥ ਹੁੰਦਾ ਬਾਹਰੋਂ ਕੁਛ ਦੇਣਾ। ਧਰਮ ਐਜੂਕੇਸ਼ਨ ਹੈ, ਧਰਮ ਇੰਜੈਕਸ਼ਨ ਨਹੀਂ। ਜਦੋਂ ਧਰਮ ਇੰਜੈਕਸ਼ਨ ਬਣਦਾ ਉਦੋਂ ਬੱਧਾ ਚੱਟੀ ਬਣ ਜਾਂਦਾ ਹੈ, ਤੇ ਜਦੋਂ ਧਰਮ ਐਜੂਕੇਸ਼ਨ ਬਣਦਾ ਹੈ ਉਦੋਂ ਛੇਚੇ ਰੱਖਿਓ ਬੰਦੇ ਦੇ ਜੀਵਨ ਅੰਦਰੋਂ ਨਿਕਲਦੇ। ਧਰਮ ਅੰਦਰੋਂ ਬਾਹਰ ਕੱਢਣਾ ਹੈ ਕਿ ਨਾਨਕ ਅੰਮ੍ਰਿਤ ਮਨੇ ਮਾਹੇ, ਉਹਨੂੰ ਬਾਹਰ ਕੱਢ। ਸੇਵਾ ਇਸ ਤਰ੍ਹਾਂ ਕਰ ਕਿ ਰੱਬ ਮਿਹਰ ਕਰੇ ਤੇਰੇ ਅੰਦਰ ਭੈ ਪੈਦਾ ਹੋ ਜਾਏ, ਤੇ ਭੈ ਕੇਵਲ ਉਹ ਗੁਰੂ ਦਾ ਮੰਨਦੇ ਨੇ ਜਿਹੜੇ ਭਾਵਨੀ ਨਾਲ ਸੇਵਾ ਕਰਦੇ। ਐਵੇਂ ਭੈ ਨਹੀਂ ਪੈਦਾ ਹੁੰਦਾ। ਫਿਰ ਛੋਟੀ ਛੋਟੀ ਗੱਲ ਤੋਂ ਲੱਗਦਾ ਮਨਾ, ਤੂੰ ਸੇਵਾ ਕਰਦਿਆਂ ਉੱਚੀ ਬੋਲਿਆ, ਅਰਦਾਸ ਕਰ ਜਾ, ਕਿਤੇ ਉਹਦਾ ਅੰਦਰ ਤਾਂ ਨਹੀਂ ਦੁੱਖ ਗਿਆ। ਤੂੰ ਲੰਗਰ ਦੇ ਭਾਂਡੇ ਪਿਆ ਮਾਂਜਦਾ ਸੈਂ, ਕਿਤੇ ਤੇਰੇ ਜ਼ਬਾਨ ਤੋਂ ਤੇਰੀ ਹਰਕਤ ਨਾਲ ਕਿਸੇ ਦਾ ਅੰਦਰ ਤਾਂ ਨਹੀਂ ਦੁਖਿਆ। ਇੱਥੋਂ ਤੱਕ ਮੈਂ ਕਹਿੰਦਾ ਇਸ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ ਜਦੋਂ ਅਬਦਾਲੀ ਨੇ ਢਾਇਆ, ਭਾਈ ਦੇਸ ਰਾਜ ਮਿਸਤਰੀ ਨੇ ਘਰ ਜਾ ਕੇ ਆਪਣੀ ਬੱਚੀ ਅਤੇ ਆਪਣੀ ਇਸਤਰੀ ਨੂੰ ਕਿਹਾ ਸੀ, ਕਰੋੜਾਂ ਰੁਪਈਏ ਸਿੱਖਾਂ ਸੰਗਤਾਂ ਨੇ ਮਿਸਲਾਂ ਨੇ ਦਿੱਤੇ, ਕਹਿਣ ਲੱਗਾ ਤੁਸੀਂ ਦਿਹਾੜੀ ਕਰਕੇ ਰੋਟੀ ਦਾ ਪ੍ਰਬੰਧ ਕਰ ਲਵੋ, ਮੈਂ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਕਰਨ ਲੱਗਾ। ਕਿਉਂ? ਕਿਉਂਕਿ ਇਹਦਾ ਪੈਸਾ ਕਿਤੇ ਮੇਰੇ ਘਰ 'ਚ ਨਾ ਮੈਂ ਵਰਤ ਲਵਾਂ। ਗੁਰਮੁਖੋ ਇਹ ਭੈ ਪੈਦਾ ਹੁੰਦਾ ਸੇਵਾ ਕਰ ਕਰਕੇ। ਇਹ ਉਹ ਭੈ ਨਹੀਂ ਜਿਹਦੇ ਨਾਲ ਆਤਮਾ ਕਮਜ਼ੋਰ ਹੁੰਦੀ ਹੈ, ਇਹ ਉਹ ਵੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਕਬੀਰ ਭਲੀ ਭਈ ਜੋ ਭਉ ਭਰਿਆ ਉਹ ਭੈ ਪੈਦਾ ਹੋ ਗਿਆ ਗੁਰੂ ਦੀ ਸੇਵਾ ਕਰਕੇ, ਤੇ ਹੁਣ ਅੰਦਰੋਂ ਆਤਮਕ ਜੀਵਨ ਨਿਕਲਣ ਲੱਗਾ ਹੈ।
ਪ੍ਰੇਮ ਪਦਾਰਥ ਪਾਈਐ ਪਾਈ, ਸੱਚ ਨਾਮ ਆਧਾਰ।
ਸੱਚੇ ਨਾਮ ਨੂੰ ਜਦੋਂ ਜ਼ਿੰਦਗੀ ਦਾ ਆਧਾਰ ਬਣਾਇਆ ਫਿਰ ਉਹ ਪਦਾਰਥ ਮਿਲਿਆ ਜਿਹੜਾ ਪ੍ਰੇਮ ਹੈ, ਜਿਹੜਾ ਪਰਮਾਤਮਾ ਦੇ ਨਾਲ ਓਤ ਪੋਤ ਰੱਖਣ ਵਾਲੀ ਅੰਦਰ ਦੀ ਖਿੱਚ ਹੈ।
ਜੋ ਸਤਿਗੁਰ ਸੇਵਾ ਹੈ ਆਪਣਾ ਭਾਈ, ਤਿਨ ਕਾਇ ਹਉ ਲਾਗੋ ਪਾਏ।
ਧੰਨ ਗੁਰੂ ਅਮਰਦਾਸ ਕਹਿੰਦੇ ਨੇ ਉਹ ਸਤਿਗੁਰੂ ਦੀ ਸੇਵਾ ਕਰਨ ਵਾਲਿਆ, ਗੁਰੂ ਦੇ ਚਰਨਾਂ ਵਿੱਚ ਟਿਕੇ ਹੋਏ, ਮੈਂ ਅਰਦਾਸ ਕਰਨਾ ਵਾਂ ਕਿ ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲ ਜਾ, ਮੈਂ ਤੇਰੇ ਚਰਨਾਂ ਨਾਲ ਜੁੜਾਂ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੈ,
ਜਨਮ ਸਵਾਰੀ ਆਪਣਾ ਭਾਈ, ਕੋਲ ਭੀ ਲਈ ਬਖਸਾਏ।
ਜਨਮ ਸਵਾਰੀ ਆਪਣਾ ਭਾਈ ਕਹਿੰਦੇ ਨੇ ਮੈਨੂੰ ਤਾਂ ਮੈਂ ਤੇਰੇ ਚਰਨਾਂ ਕੋਲ ਆਇਆ ਵਾਂ ਕਿਉਂਕਿ ਤੂੰ ਸੇਵਾ ਕਰਨਾ, ਤੇਰੇ ਅੰਦਰ ਗੁਰੂ ਵਰਤਦਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਯਾਦ ਰੱਖੋ ਬਿਜਲੀ ਤੇ ਭਾਖੜਾ ਪੈਦਾ ਕਰਦੀ ਹੈ, ਡੈਮ 'ਚ ਬਿਜਲੀ ਪੈਦਾ ਹੋ ਰਹੀ ਹੈ ਨਾ, ਇੱਥੇ ਜਿਹੜੇ ਖੰਭੇ ਨੇ ਹੱਥ ਲਾ ਕੇ ਦੇਖਿਓ ਝਟਕੇ ਕਿੰਨੇ ਮਾਰਦੇ, ਉਹ ਜੁੜੇ ਨੇ ਉਸ ਥਾਂ 'ਤੇ। ਜਿਹੜੇ ਗੁਰੂ ਕੇ ਸਿੱਖ ਸੱਚੀ ਮੁੱਚੀ ਅੰਦਰੋਂ ਜੁੜੇ ਨੇ ਨਾ, ਜਦੋਂ ਉਹਨਾਂ ਦੇ ਨੇੜੇ ਪਾਓਗੇ ਤਾਂ ਝਲਕਾਂ ਉਹੀ ਵੱਜਣਗੀਆਂ ਜਿਸ ਥਾਂ 'ਤੇ ਉਹ ਜੁੜੇ ਹੋਏ, ਉਹਨਾਂ ਦੇ ਅੰਦਰ ਸੰਚਾਰ ਹੈ। ਕਹਿੰਦੇ ਨੇ ਆਪਣੀ ਕੁੱਲ ਵੀ ਮੈਂ ਬਖਸ਼ਾਵਾਂਗਾ ਅਤੇ ਆਪਣੇ ਜਨਮ ਨੂੰ ਵੀ ਮੈਂ ਸਵਾਰਾਂਗਾ। ਜਿਹੜੇ ਗੁਰੂ ਦੇ ਚਰਨਾਂ ਵੀ ਜੁੜੇ ਨੇ ਉਹਨਾਂ ਤੋਂ ਬਲਿਹਾਰ ਜਾ ਕੇ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ।
ਜਦੋਂ ਗੁਰੂ ਦੀ ਬਖਸ਼ਿਸ਼ ਵਰਤੀ ਸਮਝ ਪੈ ਗਈ ਬਾਣੀ ਹੀ ਸੱਚ ਹੈ, ਸ਼ਬਦ ਹੀ ਸੱਚ ਹੈ, ਸਦੀਵ ਕਾਲ ਲਈ ਸ਼ਬਦ ਨੇ ਹੀ ਰਹਿਣਾ ਹੈ।
ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨਾ ਲਾਗੈ ਕੋਈ।
ਅੰਤ ਧੰਨ ਗੁਰੂ ਅਮਰਦਾਸ ਕਹਿਣ ਲੱਗੇ ਕਿ ਭਾਈ ਜਦੋਂ ਮਨੁੱਖੀ ਮਨ ਦੇ ਅੰਦਰ ਨਾਮ ਵਸ ਜਾਏ ਫਿਰ ਉਹਨੂੰ ਕੋਈ ਬਿਘਨ ਨਹੀਂ ਲੱਗਦਾ, ਉਹਨੂੰ ਕੋਈ ਰੁਕਾਵਟ ਨਹੀਂ ਆਉਂਦੀ, ਕਿਉਂਕਿ ਨਾਮ ਖੁਦ ਬਿਘਨ ਜਿਹੜੇ ਨੇ ਉਹਨਾਂ ਨੂੰ ਦੂਰ ਕਰਦੇ ਨੇ, ਉਨ ਰੁਕਾਵਟਾਂ ਨੂੰ ਕੱਟ ਦਿੰਦੇ ਨੇ। ਆਓ ਗੁਰਮੁਖੋ, ਸਾਰੀ ਅਸ਼ਟਪਦੀ ਦਾ ਭਾਵ ਇਹ ਜੇ ਕਿ ਪਾਪ ਕਰਨ ਵਾਲਿਆਂ ਨਿਗੁਣਿਆਂ ਨੂੰ ਗੁਰੂ ਬਖਸ਼ ਦਿੰਦੇ ਨੇ, ਪਰ ਬਖਸ਼ੇ ਜਾਣਗੇ ਜੇ ਗੁਰੂ ਦੀ ਸੇਵਾ ਵਿੱਚ ਆਖ ਲਾਉਣਗੇ। ਧੰਨ ਗੁਰੂ ਅਮਰਦਾਸ ਜੀ, ਕਿਰਪਾ ਕਰੋ ਜੋ ਆਪ ਜੀ ਦੇ ਪਵਿੱਤਰ ਬਚਨ ਵਿਚਾਰੇ ਨੇ ਇਹਨਾਂ ਨੂੰ ਜ਼ਿੰਦਗੀ ਵਿੱਚ ਢਾਲਣ ਦੀ ਵੀ ਸੋਝੀ ਬਖਸ਼ ਦਿਓ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਕਿਰਪਾਲੂ ਸੰਗਤ ਤੋਂ ਬਖਸ਼ ਦਿਆ ਜੀ, ਕਿਉਂਕਿ ਬੇਅੰਤ ਬਾਣੀ ਪੜ੍ਹਨ ਵਾਲੇ ਅਤੇ ਕੇਵਲ ਖੁਸ਼ਾਮਦ ਦੇ ਸ਼ਬਦ ਨਹੀਂ, ਭਾਈ ਸਾਹਿਬ ਹੁਣੀ ਕੋਲ ਬੈਠੇ ਨੇ, ਆਪ ਕੀਰਤਨ ਕਰਦੇ ਨੇ। ਸੱਚੇ ਪਾਤਸ਼ਾਹ ਕਿੰਨੀ ਦਇਆ ਕਰਦੇ ਹੋ, ਕਿਤੇ ਇਹੋ ਜਿਹੀਆਂ ਰਹਿਮਤਾਂ ਹਰ ਸੇਵਾਦਾਰ ਦੀ ਝੋਲੀ 'ਚ ਪਾ ਦਿਓ, ਅਤੇ ਕਿੰਨੀਆਂ ਕੁ ਅੰਦਰ ਦੀਆਂ ਰਹਿਮਤਾਂ ਨਾਲ ਫਿਰ ਗੁਰੂ ਦੀ ਸੇਵਾ ਭਾਵਨਾ ਨਾਲ ਹੋਰ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।